सतनाम श्री वाहेगुरु साहिब जी जात सरी महला चौथा घर पहला चौपदे एक ओंकार सतगुर प्रसाद मेरा हीरा रतन नाम हर बसया गुर हाथ धरियो मेरा माथा जन्म जन्म के तिल दुख दुख तरे गुरु नाम दियो रिन लाथा मेरा हीरा रतन नाम हर बसया गुर हाथ धरो मेरा माथा जन्म जन्म के तिल दुख दुख उतरे गुरु नाम दियो रिन लाथा मेरे मन भाजे राम नाम सब अर्थ गुर पूरा हर नाम दुराया बन नावा जीवन बिरथा मेरे मन भाजे राम नाम सब अर्थ गुर पूरा हर नाम दुराया बन नावा जीवन बिरथा वाहिगुरु जी का खालसा वाहिगुरु जी की फतेह।
गरीब नवाज अंतरजामी सच्चे पातशाह जी दी साजी नवाजी गुरु स्वरूप गुरु खालसा साध संगत जी आप जी समुचे ही गुरमुख माई भाई दूरों नेड़े चल करके सोडी सुल्तान पिता श्री गुरु रामदास साहिब महाराज जी दे पावन पवित्र अस्थान सचखंड श्री हरिमंदर साहिब जी विखे नतमस्तक होने वास्ते अमृत सरोवर दे विच इशनान करन दे लई बड़े प्यार सत्कार दे नाल एकत्र होए हो अमृत वेले सचखंड श्री हरिमंदर साहिब जी विखे चावर छतर तख्त दे मालिक श्री गुरु ग्रंथ साहिब महाराज साहिब जी ने प्रकाशवान हो करके पावन पवित्र श्री मुख वाक दी सानू बख्शिश कीती है। सचखंड श्री हरिमंदर साहिब जी तो आए हुए श्री मुख वाक जी दी कथा विचार आप सारियां संगतां बड़े प्यार सत्कार नाल गुरुद्वारा श्री मंजी साहिब दीवान हाल विखे जुड़ करके श्रवण करदे हां। अज दा जो श्री मुख वाक सतगुरु पातशाह जी ने सानू बख्शिश कीता है ਇਸ ਪਾਵਨ ਗੁਰਬਾਣੀ ਜੀ ਦੇ ਸ਼ਬਦ ਦੀ ਕਥਾ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਅੱਜ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਦੀ ਵਿਚਾਰ ਵੀ ਆਪ ਸੰਗਤਾਂ ਦੇ ਨਾਲ ਕਰਨੀ ਅਤਿ ਜ਼ਰੂਰੀ ਹੈ। ਅੱਜ ਦਾ ਜੋ ਇਹ ਦਿਹਾੜਾ ਭਾਵੇਂ ਮਾਘ ਦੇ ਮਹੀਨੇ ਦੀ ਸੰਕ੍ਰਾਂਤ ਦਾ ਸ਼ੁਭ ਦਿਹਾੜਾ ਹੈ। ਬਹੁਤ ਸਾਰੇ ਐਸੇ ਦਿਹਾੜੇ ਮਾਘ ਦੇ ਮਹੀਨੇ ਦੀਆਂ ਸੰਕ੍ਰਾਂਤਾਂ ਆਈਆਂ, ਪਰੰਤੂ ਸਾਡੇ ਸਿੱਖ ਧਰਮ ਦੇ ਅੰਦਰ ਇਸ ਦਿਹਾੜੇ ਦੀ ਮਹਾਨਤਾ ਕਿਵੇਂ ਬਣਦੀ ਹੈ? ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਸਾਰਾ ਜਿਹੜਾ ਨਗਰ ਸੀ ਗੁਰੂ ਕਾ ਚੱਕ, ਇਸ ਦਾ ਪਹਿਲਾ ਨਾਮ ਰੱਖਿਆ ਗਿਆ। ਇਸ ਸ਼ਹਿਰ ਨੂੰ ਆਪ ਸਤਿਗੁਰੂ ਪਾਤਸ਼ਾਹ ਜੀ ਨੇ ਹੱਥੀਂ ਵਸਾਉਣਾ ਕੀਤਾ। ਫਿਰ ਜਿਹੜਾ ਅੰਮ੍ਰਿਤ ਸਰੋਵਰ ਹੈ, ਇਸ ਦੀ ਪਟਵਾਰੀ ਆਪ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਰੰਭ ਕਰਵਾਈ, ਜਿਸ ਦੀਆਂ ਟੋਕਰੀਆਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਰਗੇ ਸੀਸ ਦੇ ਉੱਪਰ ਢੋਂਦੇ ਰਹੇ, ਪਰੰਤੂ ਉਮਰਾਂ ਬੜੀ ਸੀਮਤ ਹੋਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨਿਰਮਾਣ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਨਹੀਂ ਕਰਵਾਇਆ। ਉਹ ਸਰੋਵਰ ਜਿਹੜਾ ਸੀ, ਇਸ ਦੀ ਆਰੰਭਤਾ ਸਤਿਗੁਰਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਕਰ ਦਿੱਤੀ ਹੈ। ਫਿਰ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਤਖ਼ਤ ਤੇ ਸਵਾਰੀਮਾਨ ਹੋਏ ਨੇ। ਪਿਤਾ ਜੀ ਦੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ, ਉਹਨਾਂ ਦੇ ਬਚਨਾਂ ਨੂੰ ਦੁਨੀਆਂ ਦੇ ਵਿੱਚ ਉਜਾਗਰ ਕਰਨ ਵਾਸਤੇ ਇਸ ਸਰੋਵਰ ਦੀ ਸੰਪੂਰਨਤਾ ਕਰਵਾਈ, ਇਹਦੀਆਂ ਸੋਪਾਨ ਪੱਕੀਆਂ ਕਰਵਾਈਆਂ। ਫਿਰ ਇਸ ਦੇ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇੱਕ ਮਾਘ 1645 ਬਿਕਰਮੀ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੀਂਹ ਪੱਥਰ ਰੱਖਣ ਲੱਗੇ ਨੇ। ਉੱਥੇ ਬਹੁਤ ਸਾਰੇ ਮਹਾਂਪੁਰਖ ਅਧਿਆਤਮਕਵਾਦੀ ਨਾਮ ਦੇ ਵਿੱਚ ਰੰਗੀਆਂ ਰੂਹਾਂ ਨੇ, ਨਾਲ ਹੀ ਸਾਈਂ ਮੀਆਂ ਮੀਰ ਜੀ ਵੀ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਹਨ, ਜਿਨ੍ਹਾਂ ਦੀ ਇੰਨੀ ਕੁ ਉੱਚੀ ਅਵਸਥਾ ਬਣ ਚੁੱਕੀ ਸੀ। ਇਹ ਰੋਜ਼ਾਨਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪੱਕੇ ਨਿਤਨੇਮੀ ਸਨ। ਸਮੁੱਚੀ ਸੁਖਮਨੀ ਜੀ ਦੀ ਬਾਣੀ ਸਾਈਂ ਮੀਆਂ ਮੀਰ ਜੀ ਨੇ ਪਿਆਰ ਵਿੱਚ ਕੰਠ ਕੀਤੀ ਹੋਈ ਸੀ। ਜਦੋਂ ਸੁਰਤੀ ਦੇ ਨਾਲ ਇਹ ਉੱਠਦੇ ਸਨ ਉੱਪਰ, ਤੇ ਸੱਚਖੰਡ ਤੱਕ ਇਹਨਾਂ ਦੀ ਸੁਰਤ ਰੋਜ਼ਾਨਾ ਚੱਲੀ ਜਾਂਦੀ ਸੀ। ਐਸੇ ਮਿੱਤਰ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਧਿਆਤਮਕਵਾਦੀ, ਪਰਮਾਰਥ ਦੇ ਪਾਂਧੇ ਸਾਈਂ ਮੀਆਂ ਮੀਰ ਜੀ ਕੋਲ ਹਨ ਸਤਿਗੁਰਾਂ ਦੇ, ਤੇ ਜਿਸ ਵੇਲੇ ਨੀਂਹ ਪੱਥਰ ਰੱਖਣ ਲੱਗੇ ਨੇ, ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਨਾਲ ਲਿਆ ਤੇ ਨੀਂਹ ਪੱਥਰ ਆਪਣੇ ਕਰ ਕਮਲਾਂ ਨਾਲ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪ ਰੱਖਿਆ। ਕਈ ਵਿਦਵਾਨਾਂ ਦੀ ਰਾਇ ਹੈ ਵੀ ਸਾਈਂ ਮੀਆਂ ਮੀਰ ਜੀ ਦੇ ਕੋਲੋਂ ਨੀਂਹ ਪੱਥਰ ਰਖਵਾਇਆ, ਉਹ ਨਾਲ ਜ਼ਰੂਰ ਹਾਜ਼ਰ ਸਨ, ਪਰੰਤੂ ਨੀਂਹ ਪੱਥਰ ਜਿਹੜੀ ਪਹਿਲੀ ਇੱਟ ਸੀ ਹਰ ਕੀ ਪੌੜੀ ਤੇ, ਇਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਇੱਕ ਮਾਘ 1645 ਬਿਕਰਮੀ ਨੂੰ ਆਪਣੇ ਕਰ ਕਮਲਾਂ ਦੇ ਨਾਲ ਰੱਖੀ। ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵਹ ਰਾਮ। ਇਹ ਕਿਸ ਵਾਸਤੇ ਹਰਿਮੰਦਰ ਸਾਹਿਬ ਦਾ ਨਿਰਮਾਣ ਕੀਤਾ? ਇੱਥੇ ਹਰੀ ਦੇ ਪਿਆਰੇ ਸੰਤ ਭਗਤੀ ਕਰਨ ਵਾਲੀਆਂ ਰੂਹਾਂ ਬੈਠ ਕਰਕੇ ਹਰੀ ਪਰਮਾਤਮਾ ਦੇ ਗੁਣ ਗਾਇਆ ਕਰਨਗੀਆਂ। ਇਸ ਸੱਚਖੰਡ ਦੇ ਅੰਦਰ ਬੈਠ ਕਰਕੇ ਬਾਣੀ ਦਾ ਐਸਾ ਅਭਿਆਸ ਹੋਵੇਗਾ, ਕਿੰਨੇ ਗੁਰੂ ਪਿਆਰੇ ਅੱਜ ਵੀ ਜੁੜ ਕਰਕੇ ਕੀਰਤਨ ਦਾ ਆਨੰਦ ਮਾਣਦੇ ਨੇ, ਕੋਈ ਸਮਾਧੀ ਇਸਤਤ ਹੋ ਕਰਕੇ ਇਸ ਸੱਚਖੰਡ ਦੇ ਵਿੱਚ ਬੈਠ ਕੇ ਆਨੰਦ ਮਾਣਦਾ, ਕੋਈ ਇਸ ਦੀਆਂ ਪਾਵਨ ਪ੍ਰਕਰਮਾਂ ਦੇ ਵਿੱਚ ਅਭਿਆਸੀ ਗੁਰਮੁਖ ਰੂਹਾਂ ਜੁੜ ਕਰਕੇ ਬੜੇ ਆਨੰਦ ਲੈਂਦੀਆਂ ਨੇ। ਅੱਜ ਦੇ ਸ਼ੁਭ ਦਿਹਾੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਪਣੇ ਘਰ ਕਮਲਾਂ ਦੇ ਨਾਲ ਰੱਖਿਆ। ਉਸ ਦਿਨ ਤੋਂ ਇਹ ਜਿਹੜਾ ਮਾਘ ਮਹੀਨੇ ਦੀ ਸੰਕ੍ਰਾਂਤ ਦਾ ਇਤਿਹਾਸ ਸਾਡੇ ਸਿੱਖ ਧਰਮ ਦੇ ਨਾਲ ਆ ਕਰਕੇ ਜੁੜਦਾ ਹੈ। ਦੂਸਰਾ ਜਿਹੜਾ ਇਤਿਹਾਸ, ਜਦੋਂ ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਹਾੜੀ ਰਾਜਿਆਂ ਔਰੰਗਜ਼ੇਬ ਦੀ ਸੈਨਾ ਨੇ ਕਈ ਮਹੀਨਿਆਂ ਬੱਧੀ ਸਤਿਗੁਰੂ ਪਾਤਸ਼ਾਹ ਨੂੰ ਘੇਰਾਬੰਦੀ ਵਿੱਚ ਰੱਖਿਆ, ਆਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰ ਦੇਣ ਵਾਸਤੇ ਵਾਰ ਵਾਰ ਕਹਿੰਦੇ ਰਹੇ। ਉਸ ਵੇਲੇ ਸਿੰਘ ਜਿਹੜੇ ਸਨ ਸਾਧ ਸੰਗਤ ਜੀ ਢੇਡਾਂ ਤੋਂ ਭੁੱਖੇ, ਭੁੱਖ ਦੇ ਸਤਾਏ ਹੋਏ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗੇ, ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਸਤਿਗੁਰੂ ਪਿਤਾ ਕਲਗੀਧਰ ਜੀ ਨੇ ਬਚਨ ਕਹੇ ਸੀ, ਸਿੰਘੋ 6 ਮਹੀਨੇ ਦਾ ਸਮਾਂ ਕੱਟ ਲਓ। ਨਹੀਂ ਮਹਾਰਾਜ, ਇੰਨਾ ਲੰਬਾ ਸਮਾਂ ਨਹੀਂ ਰਹਿ ਸਕਦੇ। 3 ਮਹੀਨੇ ਕਿਹਾ, ਨਹੀਂ ਰਹਿ ਸਕਦੇ। 40 ਦਿਨ ਸਤਿਗੁਰਾਂ ਨੇ ਕਿਹਾ, 1 ਮਹੀਨਾ ਕਿਹਾ, ਤੇ ਜਦੋਂ ਜਵਾਬ ਦੇ ਦਿੱਤੇ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ, ਤੁਹਾਡੀ ਇੱਛਾ ਤੇ ਜਾਣਾ, ਚਲੇ ਜਾਓ। ਇੱਕ ਕਾਗਜ਼ ਦੇ ਉੱਤੇ ਲਿਖ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਹੈ, ਕਿਉਂਕਿ ਜਿਸ ਦਿਨ ਤੁਹਾਨੂੰ ਅੰਮ੍ਰਿਤ ਦੀ ਦਾਤ ਦਿੱਤੀ ਸੀ ਮੈਂ ਜਾਮਨ ਬਣਿਆ ਸੀ ਤੁਹਾਡਾ, ਪਰਮਾਤਮਾ ਦੀ ਦਰਗਾਹ ਦੇ ਤੱਕ ਤੁਹਾਨੂੰ ਲੈ ਕੇ ਜਾਣ ਦਾ। ਸਤਿਗੁਰੂ ਪਾਤਸ਼ਾਹ ਦੇ ਕਹੇ ਹੋਏ ਬਚਨਾਂ ਅਨੁਸਾਰ ਕਾਗਜ਼ ਦੇ ਉੱਤੇ ਦਸਖਤ ਕੀਤੇ ਨੇ। ਲਿਖਤੀ ਰੂਪ ਦੇ ਵਿੱਚ ਇਕੱਲੇ ਇੱਕ ਕਿਸੇ ਇਲਾਕੇ ਦੇ ਨਹੀਂ ਸਨ, ਸਮੁੱਚੇ ਸਿੰਘਾਂ ਨੇ ਉੱਥੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਆਨੰਦਗੜ੍ਹ ਦੇ ਵਿੱਚ ਦਸਖਤ ਕਰ ਕਰਕੇ ਉੱਥੋਂ ਇਹ ਆਪੋ ਆਪਣੇ ਨਗਰਾਂ ਨੂੰ ਜਾਣੇ ਸ਼ੁਰੂ ਹੋ ਗਏ। ਬੜਾ ਲੰਬਾ ਸਤਿਗੁਰੂ ਪਾਤਸ਼ਾਹ ਜੀ ਦਾ ਇਤਿਹਾਸ ਹੈ ਤੇ ਉੱਥੋਂ ਜਦੋਂ ਚੱਲੇ ਨੇ ਸਤਿਗੁਰੂ ਪਾਤਸ਼ਾਹ ਦੇ ਕੋਲੋਂ, ਦੁਨੀ ਚੰਦ ਵਰਗਿਆਂ ਦਾ ਕੀ ਹਾਲ ਹੋਇਆ। ਕਿਲ੍ਹੇ ਤੋਂ ਰਾਤ ਨੂੰ ਦੌੜਨ ਲੱਗੇ, ਲੱਤ ਟੁੱਟ ਗਈ, ਰੱਸਾ ਟੁੱਟ ਗਿਆ ਸੀ, ਘਰ ਵਿੱਚ ਆ ਕੇ ਸੱਪ ਲੜ ਕਰਕੇ ਉਹਦੀ ਮੌਤ ਹੋ ਗਈ। ਜਦੋਂ ਇਹ ਸਾਰੇ ਵੱਖੋ ਵੱਖਰੇ ਇਲਾਕਿਆਂ ਦੇ ਸਿੰਘ ਆਪੋ ਆਪਣੇ ਘਰਾਂ ਵਿੱਚ ਆਏ ਨੇ, ਘਰਾਂ ਵਿੱਚ ਪਤਨੀਆਂ, ਇਸਤਰੀਆਂ, ਹੋਰ ਸਾਰੇ ਪਰਿਵਾਰਾਂ ਨੇ ਪੁੱਛਿਆ ਕਿ ਆਨੰਦਪੁਰ ਸਾਹਿਬ ਦਾ ਕੀ ਹਾਲ ਹੈ। ਸੁੱਖ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਤਿਹ ਹੋ ਗਈ ਜੰਗ ਵਿੱਚ, ਸਤਿਗੁਰੂ ਪਾਤਸ਼ਾਹ ਆਨੰਦਾਂ ਦੀ ਪੁਰੀ ਤੋਂ ਕਿਤੇ ਚਲੇ ਗਏ ਨੇ। ਤਾਂ ਇਹਨਾਂ ਨੇ ਨਾਂ ਦੇ ਵਿੱਚ ਸਿਰ ਹਿਲਾ ਕਰਕੇ ਕਿਹਾ, ਕਹਿੰਦੇ ਅਸੀਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਥ ਛੱਡ ਕੇ ਆ ਗਏ। ਅਸੀਂ ਕਹਿ ਆਏ ਹਾਂ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ ਹਾਂ। ਇਹ ਸੁਣ ਕਰਕੇ ਬੀਬੀਆਂ ਦੇ ਖੂਨ ਖੋਲੇ ਨੇ। ਉਹਨਾਂ ਨੇ ਕਹਿ ਦਿੱਤਾ ਕਿ ਆਪਣੇ ਹੱਥਾਂ ਦੇ ਚੂੜੀਆਂ ਪਾ ਲਓ, ਸਾਡੇ ਵਾਲੇ ਵਸਤਰ ਤੁਸੀਂ ਪਹਿਨੋ, ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਪਕਾਉਣ ਦਾ ਕੰਮ ਕਰੋ, ਅਸੀਂ ਮੈਦਾਨੀ ਜੰਗ ਵੱਲ ਨੂੰ ਜਾਂਦੀਆਂ ਹਾਂ। ਉਸ ਵੇਲੇ ਸਦੋਂ ਇਲਾਕੇ ਦੇ ਲੋਕ ਆਪਸ ਵਿੱਚ ਵਿਚਾਰਾਂ ਕਰਦੇ ਨੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਆਨੰਦਾਂ ਦੀ ਪੁਰੀ ਨੂੰ ਛੱਡ ਕੇ ਚਮਕੌਰ ਦੀ ਜੰਗ ਦੇ ਵਿੱਚੋਂ ਤਾੜੀ ਮਾਰ ਕੇ ਨਿਕਲੇ, ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦੇ ਹੋਏ ਕੋਟਕਪੂਰੇ ਦੇ ਇਲਾਕੇ ਵਿੱਚ ਆ ਚੁੱਕੇ ਨੇ ਤੇ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਾਮੇਆਣੇ ਪਿੰਡ ਦੇ ਕੋਲ ਸਨ ਤੇ ਇਸ ਇਲਾਕੇ ਦੇ, ਮਾਝੇ ਦੇ ਇਲਾਕੇ ਦੀਆਂ ਜਿੰਨੀਆਂ ਪੰਚਾਇਤਾਂ ਸੀ ਨਗਰਾਂ ਦੇ ਮੁਖੀ ਸਨ ਚੁਣੇ ਹੋਏ। ਇਹਨਾਂ ਨੇ ਕਿਹਾ ਵੀ ਅਸੀਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਔਰੰਗਜ਼ੇਬ ਦੇ ਨਾਲ ਸਮਝੌਤਾ ਕਰਵਾਉਂਦੇ ਹਾਂ। ਮਾਣ ਸੀ ਉਹਨਾਂ ਦੇ ਮਨਾਂ ਵਿੱਚ ਵੀ, ਇਲਾਕੇ ਵੀ ਅਸੀਂ ਚੌਧਰੀ ਮੁਖੀ ਹਾਂ, ਸਾਡਾ ਗੁਰੂ ਗੋਬਿੰਦ ਸਿੰਘ ਬਚਨ ਨਹੀਂ ਮੋੜਨਗੇ, ਅਸੀਂ ਵਿਚੋਲਗੀ ਕਰਕੇ ਔਰੰਗੇ ਨਾਲ ਸੰਧੀ ਕਰਵਾ ਦਿਆਂਗੇ। ਜਦੋਂ ਰਾਮੇਆਣੇ ਦੀ ਧਰਤੀ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਮਿਲੇ ਹਨ ਤਾਂ ਉੱਥੇ ਸਤਿਗੁਰਾਂ ਨੂੰ ਜਾ ਕਰਕੇ ਇਹ ਇਲਾਕਿਆਂ ਦੇ ਜਿਹੜੇ ਪਤਵੰਤੇ ਸੀ, ਪੰਚਾਇਤਾਂ ਦੇ ਮੁਖੀ, ਪੰਚ ਸਰਪੰਚ ਸਨ, ਇਹ ਕਹਿਣ ਲੱਗੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਹੱਥ ਜੋੜ ਕੇ ਦੇਖੋ ਸਤਿਗੁਰੂ ਕਿੰਨਾ ਨੁਕਸਾਨ ਕਰਵਾ ਲਿਆ। ਆਨੰਦਪੁਰ ਸਾਹਿਬ ਜੱਦੀ ਜ਼ਮੀਨ ਜਾਇਦਾਦ ਜਿਹੜੀ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਮੁੱਲ ਖਰੀਦ ਕੇ ਆਬਾਦ ਕੀਤਾ ਨਗਰ, ਉਹ ਵੀ ਉਜੜ ਗਿਆ ਹੈ। ਸਾਹਿਬਜ਼ਾਦੇ ਤੁਸਾਂ ਸ਼ਹੀਦ ਕਰਵਾ ਲਏ, ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਹੋ ਗਈ, ਕਿੰਨਾ ਤੁਹਾਡਾ ਨੁਕਸਾਨ ਹੋਇਆ। ਚਲੋ ਅਸੀਂ ਤੁਹਾਡੀ ਔਰੰਗਜ਼ੇਬ ਦੇ ਨਾਲ ਸੰਧੀ ਕਰਵਾਉਂਦੇ, ਤੁਸੀਂ ਜੰਗ ਜੁੱਦ ਕਰਨੀ ਛੱਡ ਦਿਓ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀਰ ਰਸ ਦੇ ਵਿੱਚ ਆ ਕਰਕੇ ਇਹਨਾਂ ਮੁਖੀਆਂ ਨੂੰ ਕਿਹਾ, ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਸੰਧੀਆਂ ਕਰਵਾਉਣ ਬਾਰੇ ਆ ਗਏ। ਜਦੋਂ ਗੁਰੂ ਅਰਜਨ ਦੇਵ ਸਾਹਿਬ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਜਰਵਾਣੀਆਂ ਨੇ ਸ਼ਹੀਦ ਕੀਤਾ, ਤੁਸੀਂ ਕਿੱਥੇ ਗਏ ਸੀ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੀਸ ਦਾ ਬਲੀਦਾਨ ਦਿੱਲੀ ਵਿੱਚ ਜਾ ਕੇ ਦਿੱਤਾ, ਔਰੰਗਜ਼ੇਬ ਨਾਲ ਕਿਉਂ ਨੀ ਤੁਸਾਂ ਨੇ ਸੰਧੀ ਕਰਵਾਈ? ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ, ਸਾਨੂੰ ਤੁਹਾਡੇ ਵਰਗੇ ਵਿਚੋਲਗੀ ਕਰਨ ਵਾਲਿਆਂ ਦੀ ਲੋੜ ਨਹੀਂ ਹੈ। ਫਿਰ ਇਹਨਾਂ ਨੇ ਸੋਚਿਆ ਵੀ ਸਾਡੀ ਹਦਕ ਹੋ ਗਈ, ਬੇਇੱਜ਼ਤੀ ਕਰ ਦਿੱਤੀ। ਸਤਿਗੁਰਾਂ ਨੇ ਨਹੀਂ ਦੇਖਿਆ ਵੀ ਇਲਾਕਿਆਂ ਦੇ ਮੁਖੀ ਪੰਚ ਸਰਪੰਚ ਆਏ ਨੇ, ਕਹਿੰਦੇ ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰਾਂ ਨੇ ਫਿਰ ਕਿਹਾ ਸੀ ਇਸ ਤਰ੍ਹਾਂ ਗੱਲ ਨਹੀਂ ਬਣਨੀ, ਲਿਖ ਦਿਓ ਕਾਗਜ਼ ਦੇ ਉੱਪਰ। ਤਾਂ ਉੱਥੇ ਫਿਰ ਇਹ ਜਿਹੜਾ ਰਾਮੇ ਆਣੀ ਦੀ ਧਰਤੀ ਦੇ ਕੋਲ ਬਦਾਵਾ ਲਿਖਿਆ ਸੀ, ਇਸ ਇਲਾਕਿਆਂ ਦੇ ਚੌਧਰੀਆਂ ਨੇ ਦੋ ਵਾਰੀ ਬਦਾਵੇ ਲਿਖੇ ਗਏ ਨੇ। ਇੱਕ ਬਦਾਵਾ ਆਨੰਦਪੁਰ ਦੀ ਧਰਤੀ ਤੇ ਸਿੰਘਾਂ ਨੇ ਲਿਖਿਆ ਸੀ, ਉਹ ਕਿੱਥੇ ਗਿਆ? ਉਹ ਚਮਕੌਰ ਦੀ ਗੜੀ ਵਿੱਚ ਜਦੋਂ ਸਤਿਗੁਰਾਂ ਨੇ ਕਲਗੀ ਵੀ ਦੇ ਦਿੱਤੀ, ਜਿਗਾ ਵੀ ਬਖਸ਼ਿਸ਼ ਕਰ ਦਿੱਤੀ, ਖਾਲਸੇ ਪੰਥ ਨੂੰ ਸਭ ਕੁਝ ਸਮਰਪਿਤ ਕਰ ਦਿੱਤਾ, ਉੱਥੇ ਸਤਿਗੁਰੂ ਪਾਤਸ਼ਾਹ ਨੇ ਸਭ ਕੁਝ ਹੀ ਸਮਾਪਤ ਕਰ ਦਿੱਤਾ ਸੀ। ਤਾੜੀ ਮਾਰ ਕੇ ਤੁਰੇ ਨੇ ਉਹ ਬਦਾਵਾ, ਕਈ ਵਿਦਵਾਨ ਭੁਲੇਖੇ ਨਾਲ ਕਹਿ ਦਿੰਦੇ ਆਨੰਦਪੁਰ ਦੀ ਧਰਤੀ ਦਾ ਲਿਖਿਆ ਬਦਾਵਾ ਇੱਥੇ ਮੁਕਤਸਰ ਦੀ ਧਰਤੀ ਤੇ ਆ ਕੇ ਪੜਾਇਆ। ਨਹੀਂ ਸਾਧ ਸੰਗਤ ਜੀ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਜਿਹੜੇ ਸੀਨੇ ਪਸੀਨੇ ਵਿਚਾਰ ਚੱਲੀ ਆਉਂਦੀ ਹੈ, ਇਹ ਬਦਾਵਾ ਰਾਮਿਆਂ ਦੀ ਧਰਤੀ ਤੇ ਇਸ ਮਾਝੇ ਦੇ ਇਲਾਕੇ ਦੇ ਚੌਧਰੀਆਂ ਨੇ ਲਿਖਿਆ ਸੀ। ਫਿਰ ਮਾਤਾ ਭਾਗ ਕੌਰ ਜੀ ਨੂੰ ਪਤਾ ਲੱਗਿਆ ਵੀ ਇਹ ਤਾਂ ਬਖਸ਼ਾਉਣ ਵਾਸਤੇ ਗਏ ਸੀ, ਇਹ ਤਾਂ ਹੋਰ ਕੁਝ ਕਰਕੇ ਆ ਗਏ ਨੇ, ਬਦਾਵਾ ਫਿਰ ਚੌਧਰੀ ਲਿਖ ਕੇ ਆ ਗਏ। ਫਿਰ ਮਾਤਾ ਭਾਗ ਕੌਰ ਜੀ ਝਵਾਲ ਦੇ ਇਲਾਕੇ ਦੇ ਰਹਿਣ ਵਾਲੇ ਇਹ ਜੱਥਾ ਲੈ ਕਰਕੇ ਤੁਰੇ ਨੇ, ਭਾਈ ਮਹਾ ਸਿੰਘ ਜੀ ਨਾਲ ਮਾਤਾ ਜੀ ਦੇ ਗਏ ਨੇ। ਸਿੰਘਾਂ ਦਾ ਜੱਥਾ ਜਦੋਂ ਗਿਆ, ਉਸ ਵੇਲੇ ਸਤਿਗੁਰੂ ਰਾਮੇ ਆਣੀ ਦੀ ਧਰਤੀ ਤੋਂ ਖਿੱਦੋ ਦੀ ਢਾਬ, ਜਿਹਨੂੰ ਖਦਰਾਣੀ ਦੀ ਢਾਬ ਕਹਿੰਦੇ ਸੀ, ਉਸ ਜਗ੍ਹਾ ਤੇ ਆ ਪੁੱਜੇ ਨੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਹੁਣ ਸਮਾਂ ਵਾਚਿਆ, ਇਹਨਾਂ ਨੇ ਲਿਖੇ ਹੋਏ ਬਦਾਵੇ ਜਿਹੜੇ ਨੇ ਇਹ ਖੂਨ ਦੇ ਕਰਕੇ ਪਾੜੇ ਜਾ ਸਕਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਖੁਸ਼ੀ ਲੈਣ ਵਾਸਤੇ ਤੇ ਇਹਨਾਂ ਸਿੰਘਾਂ ਨੇ ਦੇਖਿਆ ਵੀ ਮਗਰ ਮਾਰੋ ਮਾਰ ਕਰਦੀ ਹੋਈ ਵਜੀਦੇ ਦੀ ਸੈਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਪਰ ਪਈ ਹੋਈ ਹੈ। ਤਾਂ ਝਾੜੀਆਂ ਦੇ ਉੱਪਰ ਜਾ ਕੇ ਬਸਤਰ ਪਾ ਦਿੱਤੇ, ਆਪਣੇ ਜਿੰਨੇ ਬਸਤਰ ਕੱਪੜੇ ਸਨ ਝਾੜੀਆਂ ਉੱਤੇ ਇਸ ਤਰ੍ਹਾਂ ਦਿਖਾਏ ਜਿਵੇਂ ਤੰਬੂ ਲੱਗੇ ਹੋਣ, ਉਹਨਾਂ ਤੰਬੂਆਂ ਦੇ ਵਿੱਚ ਇਸ ਤਰ੍ਹਾਂ ਮਹਿਸੂਸ ਹੁੰਦਾ ਵੀ ਇਹਨਾਂ ਸਿੰਘਾਂ ਦੇ ਉਤਾਰੇ ਕੀਤੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਸੈਨਾ ਨਹੀਂ ਗਈ, ਤੰਬੂਆਂ ਦਾ ਭੁਲੇਖਾ ਖਾ ਕੇ ਇਸ ਪਾਸੇ ਨੂੰ ਸੈਨਾ ਆਈ, ਉੱਥੇ ਫਿਰ ਘਮਸਾਨ ਦਾ ਜੰਗ ਹੋਇਆ। ਉਹਨਾਂ ਗੁਰੂ ਪਿਆਰਿਆਂ ਨੇ ਫਿਰ ਦੁਸ਼ਮਣਾਂ ਦੇ ਆਹੋ ਲਾਹੇ, ਟਿੱਬੀ ਸਾਹਿਬ ਵਾਲੇ ਅਸਥਾਨ ਤੋਂ ਬੈਠ ਕੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਤੀਰਾਂ ਦੀ ਵਰਖਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਪ੍ਰਸੰਨ ਨੇ, ਮਨ ਦੇ ਅੰਦਰ ਆ ਗਏ ਨੇ ਗੁਰੂ ਪਿਆਰੇ ਬਦਾਵੇ ਨੂੰ ਪੜਾਉਣ ਵਾਸਤੇ। ਧੰਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਸੂਰਮਾ ਮਗਰ ਨਹੀਂ ਹਟਿਆ, ਕੋਈ 10 ਕਦਮ ਅੱਗੇ ਹੋ ਕਰਕੇ ਬੈਰੀਆਂ ਦੇ ਆਹੂ ਲਾਉਂਦਾ, ਕੋਈ 20 ਕਦਮ ਅੱਗੇ ਵਧਿਆ, ਕੋਈ 50 ਕਦਮ ਅੱਗੇ ਹੋ ਕਰਕੇ ਜੰਗ ਕਰਦਾ ਪਿਆ। ਉੱਥੇ ਇਹਨਾਂ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਨੇ। 40 ਸਿੰਘਾਂ ਦੇ ਵਿੱਚੋਂ ਮਾਤਾ ਭਾਗ ਕੌਰ ਜੀ ਵੀ ਜ਼ਖਮੀ ਹੋ ਗਏ ਜੰਗ ਦੇ ਵਿੱਚ, ਤੇ ਭਾਈ ਮਹਾਂ ਸਿੰਘ ਜੀ ਵੀ ਮਹਾਨ ਇਹ ਜ਼ਖਮੀ ਫੱਟੜ ਹੋਏ ਨੇ, ਕਿਉਂਕਿ ਪਾਣੀ ਦੀ ਬੜੀ ਘਾਟ ਸੀ ਉੱਥੇ। ਇਹ ਖਿੱਦੋ ਖਦਰਾਣੀ ਦੀ ਢਾਬ ਦੇ ਉੱਪਰ ਸਤਿਗੁਰੂ ਪਾਤਸ਼ਾਹ ਪੁੱਜੇ ਹੋਏ ਨੇ, ਸਿੰਘਾਂ ਨੇ ਉੱਥੇ ਇਹਨਾਂ ਨੂੰ ਨੇੜੇ ਨਹੀਂ ਜਾਣ ਦਿੱਤਾ। ਫਿਰ ਵਜੀਦੇ ਨੇ ਪੁੱਛਿਆ ਸੀ ਇਸ ਕਪੂਰੇ ਦੇ ਕੋਲੋਂ, ਕਹਿਣ ਲੱਗਿਆ ਕਿ ਪਾਣੀ ਕਿੱਥੇ ਮਿਲ ਸਕਦਾ। ਕਪੂਰਾ ਜਿਹੜਾ ਸੀ, ਕੋਟ ਕਪੂਰਾ ਜਿਸ ਦੇ ਨਾਮ ਤੇ ਬਣਿਆ, ਇਹ ਕਹਿਣ ਲੱਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਿੰਘਾਂ ਨੇ ਇਸ ਢਾਬ ਦੇ ਉੱਤੇ ਤਾਂ ਕਬਜ਼ਾ ਕਰ ਲਿਆ, ਜੇ ਅੱਗੇ ਜਾਵੋਂਗੇ 30 ਕੋਹ ਤੇ ਪਾਣੀ ਮਿਲੇਗਾ, ਤੇ ਜੇ ਮਗਰ ਜਾਵੋਂਗੇ 10 ਕੋਹ ਤੇ ਪਾਣੀ ਮਿਲ ਸਕਦਾ। ਫਿਰ ਵਜੀਦੇ ਨੇ ਸੋਚਿਆ ਵੀ ਜਿਹੜੇ ਇਹ ਸਿੰਘ ਸ਼ਹੀਦ ਹੋ ਗਏ ਜੰਗ ਦੇ ਵਿੱਚ, ਇਹਨਾਂ ਦੇ ਵਿੱਚ ਹੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸਰੀਰ ਹੋਵੇਗਾ, ਮੈਂ ਇਨਾਮ ਲੈ ਲਵਾਂਗਾ ਔਰੰਗਜ਼ੇਬ ਦੇ ਕੋਲੋਂ। ਕਪੂਰੇ ਨੇ ਕਿਹਾ ਸੀ, ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ 22 ਧਾਰ ਦੇ ਸਾਰੇ ਰਾਜੇ ਇਕੱਠੇ ਹੋ ਕੇ, ਔਰੰਗਜ਼ੇਬ ਦੀ 10 ਲੱਖ ਸੈਨਾ ਇਕੱਤਰ ਹੋ ਕਰਕੇ ਸ਼ਹੀਦ ਨਹੀਂ ਕਰ ਸਕੀ, ਤੇਰੇ ਪਕੜਨ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਹਨ। ਉੱਥੋਂ ਫਿਰ ਇਹ ਵਜੀਦਾ ਸੈਨਾ ਲੈ ਕਰਕੇ ਵਾਪਸ ਮਗਰ ਨੂੰ ਮੁੜਿਆ ਸੀ। ਪਾਣੀ ਦੇ ਨਾਲ ਪਿਆਸ ਨਾਲੇ ਦੀ ਸੈਨਾ ਅੱਧੀ ਮਰ ਚੁੱਕੀ ਸੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਟਿੱਬੀ ਸਾਹਿਬ ਸਥਾਨ ਤੋਂ ਥੱਲੇ ਆਏ ਨੇ। ਮੈਦਾਨੀ ਜੰਗ ਵਾਲੀ ਜਦੋਂ ਧਰਤੀ ਤੇ ਸਤਿਗੁਰੂ ਪਾਤਸ਼ਾਹ ਬੜੀ ਤੇਜ਼ੀ ਨਾਲ ਘੁੰਮਦੇ ਨੇ, ਚਰਨਾਂ ਵਿੱਚ ਜੋੜਾ ਨਹੀਂ ਪਾਇਆ, ਜਿਵੇਂ ਚਮਕੌਰ ਦੀ ਗੜੀ ਵਿੱਚ ਸਤਿਗੁਰਾਂ ਨੇ ਚਰਨਾਂ 'ਚ ਜੋੜਾ ਉਤਾਰ ਦਿੱਤਾ ਸੀ, ਕਿਸੇ ਸਿੰਘ ਦੇ ਦਾੜੇ ਨੂੰ ਕੇਸਾਂ ਨੂੰ ਕਿਤੇ ਸਾਡਾ ਚਰਨ ਨਾ ਲੱਗ ਜਾਵੇ। ਜਦੋਂ ਜੰਗ ਵਿੱਚ ਆਉਂਦੇ ਸ਼ਨਾਖਤਾਂ ਕਰਦੇ ਨੇ, ਆਹ ਫਲਾਨਾ ਸਿੰਘ ਪਿਆ ਹੈ, ਆਹ ਫਲਾਨਾ ਸਿੰਘ ਪਿਆ, ਸਾਰੇ ਸ਼ਹੀਦੀਆਂ ਪਾ ਚੁੱਕੇ ਨੇ, ਤਾਂ ਉਸ ਵੇਲੇ ਸਤਿਗੁਰੂ ਕਲਗੀ ਧਰ ਪਾਤਸ਼ਾਹ ਭਾਈ ਮਹਾਂ ਸਿੰਘ ਜੀ ਜਿੱਥੇ ਸਹਿਕਦੇ ਨੇ ਉਹਨਾਂ ਕੋਲ ਆਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਨੇ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੇ ਕਰ ਕਮਲਾਂ ਵਿੱਚ ਚੁੱਕ ਕੇ ਆਪਣੇ ਪੱਟ ਦੇ ਉੱਤੇ ਪਿਆਰ ਨਾਲ ਰੱਖ ਲਿਆ, ਰੁਮਾਲ ਦੇ ਨਾਲ ਉਸ ਦੀਆਂ ਅੱਖਾਂ ਸਾਫ਼ ਕੀਤੀਆਂ, ਚਿਹਰਾ ਸਾਫ਼ ਕਰਦੇ ਨੇ, ਖੂਨ ਦੇ ਛਿੱਟੇ ਪਏ ਨੇ ਚਿਹਰੇ ਤੇ, ਉਹ ਸਤਿਗੁਰਾਂ ਨੇ ਸਾਫ਼ ਕੀਤੇ ਤੇ ਆਵਾਜ਼ ਦਿੱਤੀ ਹੈ, ਮਹਾਂ ਸਿੰਘ ਮੈਂ ਆ ਗਿਆ ਹਾਂ। ਜਦੋਂ ਸਤਿਗੁਰਾਂ ਨੇ ਆਵਾਜ਼ਾ ਦਿੱਤਾ, ਉਸੇ ਵੇਲੇ ਤਰਪ ਤਰਪ ਕਰਕੇ ਨੇਤਰਾਂ ਚੋਂ ਅੰਸੂ ਵਗਣ ਲੱਗ ਪਏ, ਨੇਤਰ ਖੋਲੇ ਨੇ, ਇੱਕਦਮ ਫਿਰ ਬੰਦ ਹੋ ਗਏ, ਸਤਿਗੁਰੂ ਦੇ ਦਰਸ਼ਨ ਹੋਏ ਨੇ, ਗੋਦ ਵਿੱਚ ਪਿਆ ਹੈ ਭਾਈ ਮਹਾਂ ਸਿੰਘ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਪੁੱਛਦੇ ਨੇ, ਮਹਾਂ ਸਿੰਘ ਤੇਰੇ ਤੇ ਬਹੁਤ ਮੈਂ ਪ੍ਰਸੰਨ ਹਾਂ, ਤੇਰੇ ਸਰੀਰ ਵਿੱਚੋਂ ਜਿੰਦ ਆਤਮਾ ਜੀਵ ਕਲਾ ਹਾਲੇ ਨਿਕਲੀ ਨਹੀਂ, ਬਾਕੀ ਸਿੰਘ ਸ਼ਹੀਦ ਹੋ ਚੁੱਕੇ ਨੇ, ਮੰਗ ਲੈ ਜੋ ਮੰਗਣਾ ਹੈ, ਤੇਰੀ ਉਮਰਾਂ ਮੈਂ ਜੁੱਗਾਂ ਤੱਕ ਲੰਬੀ ਕਰਦੀ ਹਾਂ, ਤੈਨੂੰ ਦੁਨੀਆਂ ਦਾ ਤਰਲੋਕੀ ਦਾ ਰਾਜ ਤੇਰੀ ਝੋਲੀ ਵਿੱਚ ਪਾ ਕੇ ਰਾਜਾ ਬਣਾ ਦਿਆਂ, ਤਮਾਮ ਦੁਨੀਆਂ ਦੇ ਲੋਕ ਪਰਲੋਕ ਦੇ ਸੁੱਖ ਦੇ ਦਿਆਂ, ਮੰਗ ਕੀ ਮੰਗਣਾ ਹੈ। ਇੰਨੇ ਸਮੇਂ ਨੂੰ ਨੇਤਰ ਬੰਦ ਨੇ ਭਾਈ ਮਹਾਂ ਸਿੰਘ ਜੀ ਦੇ, ਜਿਹੜੇ ਸਿੰਘ ਸ਼ਹੀਦ ਹੋ ਚੁੱਕੇ ਰੂਹਾਂ ਸਰੀਰ ਤਿਆਗ ਕੇ ਸੱਚਖੰਡ ਵੱਲ ਨੂੰ ਗਈਆਂ ਨੇ, ਸੱਚਖੰਡ ਦੇ ਦਰਵਾਜ਼ੇ ਬੰਦ ਹਨ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ, ਕੋਈ ਪੁੱਛੋ ਦੇਵੇ ਕੀਆ ਜਾਏ। ਸਤਿਗੁਰੂ ਪਾਤਸ਼ਾਹ ਦੇ ਪਾਸ ਭਾਈ ਮਹਾਂ ਸਿੰਘ ਗੋਦ ਵਿੱਚ ਪਿਆ, ਉਹਨਾਂ ਸ਼ਹੀਦ ਸਿੰਘਾਂ ਦੀਆਂ ਰੂਹਾਂ ਆ ਕੇ ਭਾਈ ਮਹਾਂ ਸਿੰਘ ਜੀ ਨੂੰ ਬੇਨਤੀਆਂ ਕਰਦੀਆਂ, ਵੇਖੀ ਭਾਈ ਮਹਾਂ ਸਿੰਘ ਜੀ ਕੋਈ ਦੁਨੀਆਂ ਦਾ ਪਦਾਰਥ ਨਾ ਮੰਗ ਲਈ, ਰਾਜ ਭਾਗ ਨਾ ਮੰਗ ਲਈ, ਲੰਬੀਆਂ ਉਮਰਾਂ ਨਾ ਸਤਿਗੁਰਾਂ ਕੋਲੋਂ ਮੰਗ ਲਈ, ਦਰਵਾਜ਼ੇ ਬੰਦ ਹੋ ਚੁੱਕੇ ਨੇ ਸੱਚਖੰਡ ਦੇ, ਦਬਾਵੇ ਆਪਣੇ ਫਟੇ ਨਹੀਂ ਹਨ। ਫਿਰ ਉੱਥੇ ਭਾਈ ਮਹਾਂ ਸਿੰਘ ਜੀ ਨੇ ਦੋਵੇਂ ਹੱਥ ਜੋੜੇ ਸਤਿਗੁਰਾਂ ਦੇ ਸਨਮੁਖ ਅਰਦਾਸ ਬੇਨਤੀ ਦੇ ਸ਼ਬਦ ਕਹੇ ਨੇ, ਮਹਾਰਾਜ ਬੱਚੇ ਕੁਬੱਚੇ ਹੋ ਸਕਦੇ ਨੇ, ਪੁੱਤਰ ਕਪੁੱਤਰ ਹੋ ਜਾਂਦੇ, ਮਾਪੇ ਕਦੇ ਕੁਮਾਪੇ ਨਹੀਂ ਹੋਇਆ ਕਰਦੇ, ਬੱਚਿਆਂ ਦੇ ਔਗਣਾਂ ਨੂੰ ਮਾਪੇ ਕਦੇ ਨਹੀਂ ਚਿਤਾਰਦੇ, ਅਸੀਂ ਭੁੱਲੜ ਬੱਚੇ ਹਾਂ ਆਪ ਜੀ ਦੇ। ਸਾਡੇ ਇਲਾਕਿਆਂ ਦੇ ਚੌਧਰੀਆਂ ਨੇ ਭੁੱਲ ਪੁਣੀ ਵਿੱਚ ਆ ਕੇ ਬਦਾਵੇ ਲਿਖ ਕੇ ਦੇ ਦਿੱਤੇ ਨੇ, ਮਹਾਰਾਜ ਕਿਰਪਾ ਕਰੋ ਜੀ, ਮੇਹਰਾਂ ਦੇ ਘਰ ਵਿੱਚ ਆਏ ਹੋ ਤੇ ਇਹ ਬਦਾਵਾ ਪਾੜ ਦਿਓ। ਫਿਰ ਕਿੱਥੇ ਸਤਿਗੁਰੂ ਪਾਤਸ਼ਾਹ ਪਿਆਰੇ ਗੁਰਸਿੱਖ ਦੀ ਭਾਵਨਾ ਵੇਖ ਕੇ ਜਵਾਬ ਦੇ ਸਕਦੇ? ਤਾਂ ਸਤਿਗੁਰੂ ਪਾਤਸ਼ਾਹ ਨੇ ਉਸ ਵੇਲੇ ਫਿਰ ਉਹ ਕਾਗਜ਼ ਆਪਣੀ ਕਮਰ ਕੱਸੇ ਵਿੱਚੋਂ ਕੱਢਿਆ ਜਿਹੜਾ ਰਾਮੇ ਆਣੀ ਦੀ ਧਰਤੀ ਦੇ ਕੋਲ ਚੌਧਰੀ ਲਿਖ ਕੇ ਆਏ ਨੇ। ਉਹ ਬਦਾਵਾ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਹਾਂ ਸਿੰਘ ਜੀ ਦੇ ਨੇਤਰਾਂ ਦੇ ਸਾਹਮਣੇ ਕਰਕੇ ਦੁਫਾੜ ਕਰਕੇ ਪਾੜ ਦਿੱਤਾ। ਜਦੋਂ ਬਦਾਵਾ ਫਟਿਆ, ਨਾਲ ਹੀ ਸੱਚਖੰਡ ਦੇ ਕਵਾੜ ਖੁੱਲਦੇ ਨੇ ਸ਼ਹੀਦਾਂ ਦੇ ਵਾਸਤੇ, ਤੇ ਭਾਈ ਮਹਾਂ ਸਿੰਘ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਦੀਦਾਰ ਕਰਕੇ ਸਤਿਗੁਰਾਂ ਨੂੰ ਦੋਵੇਂ ਹੱਥ ਜੋੜ ਕਰਕੇ ਗੋਦ ਵਿੱਚ ਪਏ ਨੇ, ਫਤਿਹ ਬੁਲਾਈ ਤੇ ਨਾਲ ਹੀ ਨੇਤਰ ਮੂੰਦ ਲਏ, ਪਿਆਰਾ ਸੱਚਖੰਡ ਨੂੰ ਚੱਲਿਆ ਗਿਆ। ਤਾਂ ਫਿਰ ਉੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਇਹਨਾਂ ਸ਼ਹੀਦਾਂ ਨੂੰ। ਮਾਤਾ ਭਾਗ ਕੌਰ ਜੀ ਦਾ ਸਰੀਰ ਉਹ ਵੀ ਜ਼ਖਮੀ ਰੂਪ ਦੇ ਵਿੱਚ ਡਿੱਗੇ ਪਏ ਨੇ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਨੇ ਸਰੀਰ ਜਿਹੜਾ ਸੀ ਉਹਦੇ ਰੋਗ ਦੂਰ ਕੀਤੇ, ਮਿਹਰ ਦੀ ਦ੍ਰਿਸ਼ਟੀ ਪਾ ਕੇ ਨਾਲ ਬ੍ਰਹਮ ਗਿਆਨ ਬਖਸ਼ਿਸ਼ ਕੀਤਾ, ਜਿਹੜੇ ਫਿਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਸਤਿਗੁਰੂ ਪਾਤਸ਼ਾਹ ਦੇ ਨਾਲ ਗਏ ਨੇ। ਜਨਵਾੜੇ ਦੀ ਧਰਤੀ ਤੇ ਰਹਿ ਕੇ ਮਹਾਨ ਉਹਨਾਂ ਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਅੰਤਲੇ ਸਵਾਸਾਂ ਦੇ ਤੱਕ। ਫਿਰ ਇੱਥੇ ਜਦੋਂ ਸਾਰੇ ਸ਼ਹੀਦ ਸਿੰਘ 40 ਰੂਪ ਦੇ ਵਿੱਚ ਪਏ ਨੇ ਸਰੀਰ, ਇਹਨਾਂ ਇਕੱਲੇ ਇਕੱਲੇ ਦੀ ਸ਼ਨਾਖਤ ਕਰਵਾ ਕੇ ਸਤਿਗੁਰਾਂ ਨੇ ਸਰੀਰ ਚੁਕਵਾਏ ਨੇ। ਜਿੱਥੇ ਗੁਰਦੁਆਰਾ ਸ਼ਹੀਦ ਗੰਜ ਅੱਜ ਅਸੀਂ ਦਰਸ਼ਨ ਕਰਨ ਜਾਂਦੇ ਮਗਰਲੇ ਪਾਸੇ, ਉੱਥੇ ਸਤਿਗੁਰੂ ਪਾਤਸ਼ਾਹ ਨੇ ਅੰਗੀਠਾ ਤਿਆਰ ਕਰਵਾਇਆ। ਉਹ ਅੰਗੀਠੇ ਦੇ ਵਿੱਚ ਚੰਦਨ ਦੀਆਂ ਲੱਕੜਾਂ ਰੱਖੀਆਂ ਨੇ। ਆਪ ਸਤਿਗੁਰਾਂ ਨੇ ਅੰਗੀਠਾ ਕੋਲ ਖੜ ਕੇ ਤਿਆਰ ਕਰਵਾਇਆ, ਇਕੱਲੇ ਇਕੱਲੇ ਸਿੰਘ ਦਾ ਸਰੀਰ ਚੁੱਕ ਕਰਕੇ ਅੰਗੀਠੇ ਤੇ ਰਖਵਾਇਆ। 40 ਸਿੰਘਾਂ ਦੇ ਸਰੀਰ ਇੱਕੋ ਅੰਗੀਠੇ ਤੇ ਰੱਖੇ ਗਏ, ਲੱਕੜਾਂ ਦੇ ਨਾਲ ਸਰੀਰਾਂ ਨੂੰ ਢੱਕਿਆ ਕੱਜਿਆ ਗਿਆ, ਤੇ ਉੱਥੇ ਫਿਰ ਗਲਦੇ ਵਿੱਚ ਪੱਲਾ ਪਾ ਕੇ ਅੰਤਮ ਅਰਦਾਸ 40 ਸ਼ਹੀਦ ਸਿੰਘਾਂ ਦੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪ ਕਰਦੇ ਪਏ ਨੇ। ਜਿਨ੍ਹਾਂ ਨੇ ਕਦੇ ਚਮਕੌਰ ਦੀ ਗੜੀ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੇ ਕਫਨ ਵੀ ਨਹੀਂ ਪਾਇਆ, ਕਿਹਾ ਸੀ ਇਹਨਾਂ ਵਿੱਚ ਆਪਣਾ ਤੇ ਬਗਾਨਾ ਕਿਹੜਾ, ਸਾਰੇ ਮੇਰੇ ਪਏ ਨੇ। ਅੱਜ ਇਹਨਾਂ 40 ਸ਼ਹੀਦ ਸਿੰਘਾਂ ਦੀ ਅਰਦਾਸ ਵੀ ਆਪ, ਫਿਰ ਜਿਹੜਾ ਲਾਂਬੇ ਲਾਉਣਾ ਸੀ, ਅਗਨ ਭੇਟ ਕਰਨਾ ਸੀ ਉਸ ਚਿਖਾ ਨੂੰ, ਉਹ ਵੀ ਸਤਿਗੁਰੂ ਆਪਣੇ ਕਰ ਕਮਲਾਂ ਨਾਲ ਸਮੁੱਚੀ ਸੇਵਾ ਨਿਭਾਉਂਦੇ ਨੇ। ਜਪ ਜੀ ਸਾਹਿਬ ਦਾ ਪਾਠ ਕਰਕੇ ਚਿਖਾ ਤਿਆਰ ਕੀਤੀ, ਹੱਥੀ ਲਾਂਬੇ ਲਾਏ ਸਤਿਗੁਰੂ ਪਾਤਸ਼ਾਹ ਨੇ। ਫਿਰ ਉਸ ਧਰਤੀ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਸੀ, ਇਹ ਖਿੱਦੂ ਦੀ ਖਦਰਾਣੀ ਦੀ ਭਾਵ ਨੂੰ ਹੋਵੇਗੀ, ਇੱਥੋਂ ਮੇਰੇ 40 ਸਿੰਘ ਮੁਕਤ ਹੋ ਕੇ ਸੱਚਖੰਡ ਨੂੰ ਗਏ ਨੇ, ਇਹ ਮੁਕਤੀ ਦਾ ਸਰ ਸਰੋਵਰ ਹੋਵੇਗਾ। ਜਿਹੜਾ ਵੀ ਆ ਕੇ ਇੱਥੇ ਇਸ਼ਨਾਨ ਕਰੇਗਾ ਇਸ ਸਰੋਵਰ ਦੇ ਵਿੱਚ, ਇੱਕ ਜਪ ਜੀ ਦਾ ਪਾਠ ਬੈਠ ਕਰਕੇ ਕਰੇਗਾ, ਉਹਨੂੰ ਸੱਚਖੰਡ ਦੇ ਦਰਵਾਜ਼ੇ ਖੁੱਲ ਜਾਣਗੇ। ਇੱਕ ਗੁਰਮੁਖ ਪਿਆਰੇ ਕਿਸੇ ਅਭਿਆਸੀ ਨਾਮ ਰਸੀਏ ਨੇ ਬਚਨ ਸੁਣਾਇਆ ਵੀ ਅਸੀਂ ਵੀ ਜਾਂਦੇ ਮੁਕਤਸਰ ਦੀ ਧਰਤੀ ਤੇ, ਸਾਡੇ ਗੁਰੂ ਨਾਲ ਗੱਲ ਕਿਉਂ ਨਹੀਂ ਬਣਦੀ? ਫਿਰ ਉਹ ਆਪ ਹੀ ਦੱਸਣ ਲੱਗੇ ਵੀ ਉੱਥੇ 40 ਜਿਹੜੇ ਸਿੰਘ ਮੁਕਤ ਹੋਏ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਹਨਾਂ ਨੇ ਆਪਣੇ ਸੀਸ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਸ਼ਹੀਦੀਆਂ ਦਿੱਤੀਆਂ ਉਹਨਾਂ ਨੇ ਸਤਿਗੁਰਾਂ ਵਾਸਤੇ, ਅਸੀਂ ਸੀਸ ਦਿੰਦੇ ਨੇ ਆਪਣਾ ਤੇ ਗੁਰੂ ਨਾਲ ਗੱਲ ਕਿਵੇਂ ਬਣ ਜਾਵੇਗੀ? ਸੀਸ ਕੀ ਦੇਣਾ, ਸਿਰ ਦੇ ਵਿੱਚ ਹੀ ਸਾਡਾ ਦਿਮਾਗ ਹੁੰਦਾ, ਦਿਮਾਗ ਕਰਕੇ ਕਦੇ ਗੁਰੂ ਸਾਹਿਬ ਦੇ ਵਿਚਾਰ ਨੂੰ ਸੁਣਿਆ ਨੀ, ਕਦੇ ਮੰਨਿਆ ਨੀ, ਤੇ ਗੁਰੂ ਦੀਆਂ ਖੁਸ਼ੀਆਂ ਕਿਵੇਂ ਸਾਡੇ ਤੇ ਹੋ ਜਾਣਗੀਆਂ? ਸੋ ਇਸ ਲਈ ਸਾਧ ਸੰਗਤ ਜੰਗ ਭਾਵੇਂ ਵਿਸਾਖ ਦੇ ਮਹੀਨੇ ਵਿੱਚ ਹੋਇਆ ਸੀ, ਉਸ ਵੇਲੇ ਪੰਥ ਨੇ ਗੁਰਮਤਾ ਕਰਕੇ ਪਾਣੀ ਦੀ ਘਾਟ ਹੋਣ ਕਰਕੇ ਇਲਾਕਿਆਂ ਵਿੱਚ ਇਹ ਮਾਘੀ ਦਾ ਜਿਹੜਾ ਸ਼ੁੱਭ ਦਿਹਾੜਾ ਮੁਕਤਸਰ ਦੀ ਪਾਵਨ ਧਰਤੀ ਤੇ ਮਨਾਉਣਾ ਆਰੰਭ ਕੀਤਾ ਸੀ। ਅੱਜ ਉਹਨਾਂ 40 ਜਿਹੜੇ ਸ਼ਹੀਦ ਹੋਏ ਮੁਕਤਿਆਂ ਦਾ ਪਾਵਨ ਪਵਿੱਤਰ ਉਹਨਾਂ ਗੁਰੂ ਦੇ ਸਿੰਘਾਂ ਦਾ ਸ਼ਹੀਦੀ ਦਿਹਾੜਾ ਹੈ ਤੇ ਸਮੁੱਚੀਆਂ ਸੰਗਤਾਂ ਰਲ ਮਿਲ ਕਰਕੇ ਮਨਾ ਰਹੀਆਂ ਨੇ। ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਅੱਜ ਦੇ ਸ਼ੁਭ ਦਿਹਾੜੇ 1645 ਬਿਕਰਮੀ ਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਰੱਖਦੇ ਹਨ। ਇਹ ਦੋਵੇਂ ਦਿਹਾੜੇ ਸੰਗਤਾਂ ਮਨਾ ਰਹੀਆਂ ਹਨ। ਸੋ ਆਓ ਹੁਣ ਕੁਝ ਸਮੇਂ ਲਈ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਪਿਆਰ ਸਤਿਕਾਰ ਦੇ ਨਾਲ ਸ੍ਰਵਣ ਕਰਨੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦ।
ਜੈਤ ਸ੍ਰੀ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਇਹ ਪਾਵਨ ਉਪਦੇਸ਼ ਸਾਨੂੰ ਬਖਸ਼ਿਸ਼ ਕਰਦੇ ਹਨ। ਘਰ ਪਹਿਲਾ, ਪਹਿਲੇ ਘਰ ਤਾਲ ਦੇ ਵਿੱਚ ਪਾ ਕਰਕੇ ਇਹ ਸ਼ਬਦ ਦਾ ਗਾਇਨ ਹੋਵੇਗਾ। ਚੌ ਪਦੇ ਦਾ ਅਰਥ ਇਹ ਸ਼ਬਦ ਦੇ ਚਾਰ ਪਦੇ ਹਿੱਸੇ ਹੋਣਗੇ। ਚਾਰ ਪਦੇ ਪੌੜੀਆਂ ਦਾ ਇਹ ਸ਼ਬਦ ਆ ਰਿਹਾ ਹੈ।
ਓਂਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਵਾਹਿਗੁਰੂ ਇੱਕ ਹੈ, ਓਂਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਇੱਕ ਓਂਕਾਰ ਪਰਮਾਤਮਾ ਦੀ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਰਤਨ ਨਾਮ ਹਰ ਬਸਿਆ।
ਚੌਥੇ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਜਿਸ ਵੇਲੇ ਇਹ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕਾ ਚੱਖ ਆਵਾਦ ਕੀਤਾ ਤਾਂ ਉਸ ਵੇਲੇ ਕੁਝ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਿਹੜਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਉਹ ਸਿੱਖ ਦੇ ਜੀਵ ਦੇ ਹਿਰਦੇ ਵਿੱਚ ਕਿਵੇਂ ਟਿਕ ਸਕਦਾ ਹੈ। ਤਾਂ ਸਤਿਗੁਰੂ ਜੀ ਨੇ ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ, ਮੇਰਾ ਹੀਰ ਰਤਨ ਨਾਮ ਹਰ ਵਸਿਆ। ਸਾਡੇ ਹੀਰ ਕਹੀਏ ਹਿਰਦੇ ਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਰਤਨਾਂ ਦੇ ਵਾਂਗ ਅਮੋਲਕ ਹੈ। ਰਤਨ ਵੀ ਹਰ ਕਿਸੇ ਮਨੁੱਖ ਦੇ ਕੋਲ ਨਹੀਂ ਹੋਇਆ ਕਰਦੇ। ਕਿਸੇ ਜੌਹਰੀ ਨੂੰ ਪਤਾ ਵੀ ਉਹਦਾ ਕਿੰਨਾ ਮੁੱਲ ਹੁੰਦਾ ਤੇ ਫਿਰ ਜੌਹਰੀ ਉਹਦਾ ਮੁੱਲ ਦੱਸਦੇ ਨੇ, ਫਿਰ ਉਹ ਸੰਭਾਲੇ ਜਾਂਦੇ ਤੋਸ਼ੇ ਖਾਨਿਆਂ ਵਿੱਚ। ਆਮ ਬੰਦੇ ਨੂੰ ਰਤਨ ਦੇ ਦਈਏ ਉਹਨੂੰ ਮੁੱਲ ਦਾ ਨਹੀਂ ਪਤਾ ਹੋਣਾ, ਉਹ ਕਾਵਾਂ ਦੀ ਮਾਰ ਕਰਕੇ ਪੱਥਰਾਂ ਦੀ ਨਿਆਈ ਸੁੱਟ ਦੇਵੇਗਾ। ਪਰੰਤੂ ਜਿਹੜਾ ਕੋਈ ਜੌਹਰੀ ਹੈ ਉਹ ਰਤਨਾਂ ਦਾ ਮੁੱਲ ਸਮਝਦਾ ਹੈ। ਇਸੇ ਤਰ੍ਹਾਂ ਨਾਮ ਜਣੀ ਖਣੀ ਨੂੰ ਦੇਈ ਚੱਲੀਏ ਤੇ ਉਹ ਨਾਮ ਦੀ ਕਦਰ ਨਹੀਂ ਸਮਝੇਗਾ। ਜਿਹਨੇ ਅਭਿਆਸ ਕੀਤਾ ਹੋਵੇ, ਸਿਮਰਨ ਕੀਤਾ ਹੋਵੇ ਜ਼ਿੰਦਗੀ ਵਿੱਚ, ਫਿਰ ਉਹਨੂੰ ਪਤਾ ਹੁੰਦਾ ਵੀ ਨਾਮ ਕਿਵੇਂ ਹਿਰਦੇ ਵਿੱਚ ਆ ਕਰਕੇ ਵਸੇਗਾ। ਕਿੰਨਾ ਅਮੁੱਲਕ ਨਾਮ ਹੈ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕਾਂਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨੇ ਚਾਂਦੀ ਸਿੱਕਿਆਂ ਦੇ ਬਦਲੇ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਰਤਨ ਦਾ ਅਰਥ ਕਰਨਾ ਹੈ ਅਮੁੱਲਕ, ਜਿਹਦਾ ਕੋਈ ਮੁੱਲ ਨਾ ਹੋਵੇ। ਮੇਰੇ ਹਿਰਦੇ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਪਰਮਾਤਮਾ ਹਰੀ ਦਾ ਨਾਮ ਰਤਨਾਂ ਦੀ ਨਿਆਈ ਜੋ ਅਮੁੱਲਕ ਹੈ ਉਹ ਵਸ ਗਿਆ, ਲੀਨ ਹੋ ਗਿਆ ਹੈ। ਅਮਰਦਾਸ ਮਹਾਰਾਜ ਜੀ ਨੇ ਆਪਣਾ ਕਿਰਪਾ ਰੂਪੀ ਜਿਹੜਾ ਹੱਥ ਸੀ, ਮੇਰੇ ਮੱਥੇ ਦਾ ਅਰਥ ਹੈ ਅੰਤਿਸ਼ ਕਰਨ, ਜਿਹੜਾ ਚਾਰੇ ਬਿਰਤੀਆਂ ਦਾ ਸਮੁਦਾ ਹੈ, ਹਿਰਦਾ ਵੀ ਉਹਦੇ ਵਿੱਚ ਹੀ ਆ ਜਾਂਦਾ, ਹਿਰਦੇ ਚ ਨਾਮ ਵਸਣਾ ਹੈ। ਅੰਤਿਸ਼ ਕਰਨ ਰੂਪੀ ਮੇਰੇ ਮੱਥੇ ਦੇ ਉੱਪਰ ਕਿਰਪਾ ਦਾ ਹੱਥ ਜਦੋਂ ਗੁਰੂ ਨੇ ਰੱਖ ਦਿੱਤਾ ਹੈ, ਅਨੇਕਾਂ ਜਨਮਾਂ ਜਨਮਾਂਤਰਾਂ ਦੇ ਕਿਲ ਨਿਸ਼ਚੇ ਕਰਕੇ ਦੁੱਖ ਜਿਹੜੇ ਜ਼ਹਿਰ ਵਰਗੇ ਬੱਜਰ ਪਾਪ ਸੀ ਤੇ ਦੁੱਖ ਦੇਣ ਵਾਲੇ ਉੱਤਰੇ ਲੱਥ ਗਏ। ਜਨਮਾਂ ਜਨਮਾਂ ਦੇ ਕਿਲਵਖ ਜਿਹੜੇ ਬੱਜਰ ਪਾਪ ਸੀ ਉਹ ਵੀ ਉੱਤਰ ਗਏ ਲੈ ਗਏ ਨੇ, ਤੇ ਦੁੱਖ ਹੈ ਜੰਮਣ ਤੇ ਮਰਨ ਦਾ ਇਹ ਵੀ ਸਾਰਾ ਲੈ ਗਿਆ ਉੱਤਰ ਗਿਆ ਹੈ।
ਨਾਮ ਦਿਓਰ ਨਾਥਾ
ਮੇਰੇ ਪੂਰੇ ਸਤਿਗੁਰਾਂ ਨੇ ਐਸਾ ਰਤਨਾਂ ਵਰਗਾ ਅਮੁੱਲਕ ਜਦੋਂ ਨਾਮ ਦੇ ਦੇਣਾ ਕੀਤਾ ਸਾਰਾ ਹੀ ਸਾਡਾ ਰਹਿਣ ਜਿਹੜਾ ਕਰਜ਼ਾ ਸੀ ਲਾਥਾ ਲੱਥ ਗਿਆ। ਕਰਜ਼ਾ ਕਿਹੜਾ ਹੈ ਰਹਿਣ ਜਿਹੜਾ ਸਾਧ ਸੰਗਤ ਜੀ ਵਿਦਵਾਨਾਂ ਨੇ ਚਾਰ ਤਰ੍ਹਾਂ ਦਾ ਮੰਨਿਆ, ਇੱਕ ਲੋਕ ਰਿਣ ਹੁੰਦਾ, ਇੱਕ ਰਾਜ ਰਿਣ ਹੁੰਦਾ ਰਾਜਿਆਂ ਦਾ, ਇੱਕ ਪਿੱਤਰ ਰਿਣ ਤੇ ਇੱਕ ਦੇਵ ਰਿਣ ਹੈ। ਤੇ ਜਿਹੜਾ ਲੋਕਾਂ ਦੇ ਵੱਲੋਂ ਕੋਈ ਸਜ਼ਾ ਲਾ ਦੇਣੀ ਵੀ ਤੂੰ ਆਹ ਇੰਨਾ ਸਮਾਂ ਕਰਨਾ, ਇੰਨਾ ਸਮਾਂ ਕੋਈ ਜੇਲ੍ਹ ਖਾਨੇ 'ਚ ਰਹਿਣਾ, ਤੇ ਇਹ ਲੋਕਾਂ ਦੀ ਦਿੱਤੀ ਹੋਈ ਜਿਹੜੀ ਸਜ਼ਾ ਇਹਦੀ ਕਰਜ਼ਾ ਹੈ। ਇੱਕ ਰਾਜਿਆਂ ਦੇ ਵੱਲੋਂ ਕੋਈ ਦੇਸ਼ ਨਿਕਾਲਾ ਹੋ ਜਾਣਾ, ਹੁਕਮ ਲੱਗ ਜਾਣਾ, ਇਹ ਵੀ ਕਰਜ਼ਾ ਰਹਿੰਦਾ। ਫਿਰ ਜਿਹੜਾ ਪਿੱਤਰਾਂ ਦਾ ਹੁੰਦਾ ਵੀ ਸਾਡੀਆਂ ਮੜੀਆਂ ਨੂੰ ਆ ਕੇ ਪੂਜਦਾ ਨਹੀਂ, ਸਾਡੀ ਮਨੌਤ ਨਹੀਂ ਕਰਦਾ, ਇਹ ਕਰਜ਼ਾ ਹੈ। ਚੌਥੇ ਨੰਬਰ ਤੇ ਦੇਵਤਿਆਂ ਦੀ ਕਰੋਪੀ ਹੋ ਜਾਣੀ, ਤੇ ਇਹ ਚਾਰ ਤਰ੍ਹਾਂ ਦੇ ਰਿਣ ਮੰਨੇ ਨੇ। ਪਰੰਤੂ ਗੁਰੂ ਦਾ ਜਿਹੜਾ ਨਾਮ ਹੈ ਪਰਮਾਤਮਾ ਵਾਹਿਗੁਰੂ ਦਾ ਨਾਮ ਏਡਾ ਅਮੁੱਲਕ ਹੈ, ਚਾਰ ਤਰ੍ਹਾਂ ਦੇ ਰਿਣ ਕਰਜ਼ੇ ਨੂੰ ਲਾਥਾ ਲਾ ਕੇ ਰੱਖ ਦਿੰਦਾ। ਜਿਹਦੇ ਹਿਰਦੇ ਚ ਨਾਮ ਆ ਕੇ ਵਸ ਗਿਆ ਉਹਨੂੰ ਲੋਕ ਦੰਡ ਦੀ ਕੋਈ ਪਰਵਾਹ ਨਹੀਂ, ਰਾਜ ਦੰਡ ਦੀ ਪਰਵਾਹ ਨਹੀਂ ਕਰਦਾ, ਪਿੱਤਰ ਦੰਡ ਦੀ ਮਨੌਤ ਵਿੱਚ ਪਰਵਾਹ ਨਹੀਂ ਕਰਦਾ, ਕਿਸੇ ਤਰ੍ਹਾਂ ਦੇਵਤਿਆਂ ਦੀ ਕੋਈ ਪਰਵਾਹ ਨਹੀਂ ਕਰਦਾ। ਨਾਮ ਹੋਵੇ ਹਿਰਦੇ ਦੇ ਵਿੱਚ ਤਾਂ ਗੱਲ ਬਣਦੀ, ਨਾਮ ਤੋਂ ਬਿਨਾਂ ਤਾਂ ਇਹ ਪਿੱਤਰ ਜਿਹੜੇ ਦੇਵ ਕੋਈ ਲੋਕ ਰਾਜੇ ਉੱਠਣੇ ਨਹੀਂ ਦਿੰਦੇ ਮਨੁੱਖ ਨੂੰ। ਜਿਹਦੇ ਪੱਲੇ ਵਿੱਚ ਪਰਮਾਤਮਾ ਦਾ ਨਾਮ ਆ ਜਾਂਦਾ ਉਹਦੇ ਸਾਰੇ ਰਿਣ ਜਿਹੜੇ ਕਰਜ਼ੇ ਹਨ ਲਾਥਾ ਲੱਥ ਜਾਂਦੇ, ਲੈ ਜਾਂਦੇ ਹਨ।
ਰਾਮ ਨਾਮ ਸਭ ਅਰਥਾ
ਬੜੇ ਪਿਆਰ ਨਾਲ ਉੱਤਮ ਭਗਤੀ ਦੁਆਰਾ ਸਤਿਗੁਰੂ ਉਚਾਰਨ ਕਰਦੇ, ਹੇ ਮੇਰੇ ਪਿਆਰੇ ਮਨਾ ਭਜ ਤੂੰ ਭਜਨ ਕਰਿਆ ਕਰ। ਰਾਮ ਰਮੀ ਹੋਏ ਪਰਮਾਤਮਾ ਦੇ ਨਾਮ ਦਾ ਉਹਦੇ ਨਾਲ ਕੀ ਹੋਵੇਗਾ, ਸਭ ਅਰਥ ਆ, ਸਾਰੇ ਅਰਥ ਆ ਜਿਹੜੇ ਪਦਾਰਥ ਨੇ ਤੈਨੂੰ ਪ੍ਰਾਪਤ ਹੋ ਜਾਣਗੇ। ਧਰਮ ਅਰਥ ਕਾਮ ਤੇ ਮੋਖ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੱਗੇ। ਗੁਰੂ ਦੀ ਸੇਵਾ ਵਿੱਚੋਂ ਚਾਰੇ ਪਦਾਰਥ ਮਿਲ ਜਾਂਦੇ ਨੇ, ਰਾਮ ਦੇ ਨਾਮ ਦਾ ਭਜਨ ਕਰਕੇ ਸਾਰਾ ਕੁਝ ਮਿਲ ਜਾਂਦਾ ਹੈ। ਸਤਿਗੁਰੂ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੇ ਹਰੀ ਪਰਮਾਤਮਾ ਦਾ ਨਾਮ ਦ੍ਰਿੜ ਕਰਵਾ ਦਿੱਤਾ, ਹਿਰਦੇ ਵਿੱਚ ਵਸਾ ਦਿੱਤਾ ਹੈ।
ਜੀਵਨ
ਸੱਚੇ ਪਰਮਾਤਮਾ ਦੇ ਨਾਮ ਨੂੰ ਜਪੇ ਤੋਂ ਬਿਨਾਂ ਤੇ ਹਿਰਦੇ ਵਿੱਚ ਵਸਾਉਣ ਤੋਂ ਬਿਨਾਂ ਜਿੰਨਾ ਵੀ ਜੀਵਨ ਹੈ ਮਨੁੱਖ ਦਾ ਇਹ ਬਿਰਥਾ ਨਿਸਫਲ ਹੈ, ਕਿਸੇ ਲੇਖੇ ਵਿੱਚ ਨਹੀਂ ਲੱਗਦਾ। ਵਿਸਰਾਮ ਦੇ ਕੇ ਸਤਿਗੁਰੂ ਉਚਾਰਨ ਕਰਦੇ ਹਨ, ਇਤਨੀ ਦੇਰ ਗੁਰੂ ਦਾ ਉਪਦੇਸ਼ ਸੁਣਿਆ ਨੀ, ਗੁਰੂ ਦੇ ਨਾਮ ਦੀ ਕਮਾਈ ਨੀ ਕੀਤੀ, ਗੁਰੂ ਵਾਲਾ ਕੋਈ ਬਣਿਆ ਨਹੀਂ, ਓਨੀ ਦੇਰ ਬੰਦਾ ਮਨਮੁਖੀ ਰਹਿੰਦਾ ਹੈ। ਗੁਰੂ ਦੀ ਸਿੱਖਿਆ ਤੇ ਚੱਲਦਾ ਨੀ ਤੇ ਗੁਰਮੁਖ ਕਿਵੇਂ ਬਣੇਗਾ। ਮਨ ਦੇ ਮਗਰ ਚੱਲਣ ਕਰਕੇ ਮਨਮੁਖ ਹੈ, ਗੁਰੂ ਵਾਲਾ ਨੀ ਬਣਿਆ ਇਸ ਕਰਕੇ ਮੂੜ ਉਹ ਬੇਸਮਝ ਹੈ, ਪਰਮਾਰਥ ਦੀ ਸੋਝੀ ਨਹੀਂ ਰਹਿੰਦੀ ਉਸ ਨੂੰ। ਸ਼ਾਸਤਰਾਂ ਦੇ ਗਿਆਨ ਵਿੱਚ ਵੀ ਮੂੜ ਮੂਰਖ ਹੀ ਮੰਨਿਆ ਜਾਂਦਾ। ਇਸ ਤਰ੍ਹਾਂ ਫਿਰ ਉਹ ਜੀਵ ਜਿਹੜਾ ਗੁਰੂ ਵਾਲਾ ਬਣਿਆ ਨਹੀਂ ਉਹ ਮਾਇਆ ਦੇ ਮੋਹ ਦੇ ਵਿੱਚ ਹਮੇਸ਼ਾ ਵਾਸਤੇ ਨਿਤ ਦਾ ਅਰਥ ਨਿਤਾ ਪ੍ਰਤੀ ਫਾਥਾ ਫਸਿਆ ਰਹਿੰਦਾ ਹੈ।
ਸਾਧੂ ਚਰਨ ਨਾ ਸੇਵੇ ਕਬੂ,
ਉਸ ਜੀਵ ਨੇ ਜਿਹੜੇ ਐਸੇ ਸਾਧੂ ਕਹੀਏ ਸ੍ਰੇਸ਼ਟ ਮੇਰੇ ਸਤਿਗੁਰੂ ਹਨ, ਗੁਰੂ ਦੇ ਨਾਮ ਰੂਪ ਚਰਨਾਂ ਨੂੰ ਕਦੇ ਵੀ ਸੇਵਣਾ ਨਹੀਂ ਕੀਤਾ। ਚਿੱਤ ਚਰਨ ਨਾਮ ਘਰ ਘਰ ਪ੍ਰਣਾਮ, ਜਿਹੜਾ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆ ਕੇ ਵਸ ਜਾਣਾ ਇਹੀ ਗੁਰੂ ਦੇ ਚਰਨ ਹਨ। ਉਹਨਾਂ ਨੇ ਐਸੇ ਸਾਧੂ ਸ੍ਰੇਸ਼ਟ ਗੁਰੂ ਦੇ ਨਾਮ ਰੂਪੀ ਚਰਨਾਂ ਦਾ ਕਦੇ ਸੇਵਨ ਨਹੀਂ ਕੀਤਾ।
ਸਭ ਜਨਮ ਅਕਥਾ,
ਇਹਨੇ ਨਾਮ ਦਾ ਚਿੰਤਨ ਕੀਤਾ ਹੀ ਕੋਈ ਨਹੀਂ ਤੇ ਉਹਦਾ ਦਾ ਸਾਰਾ ਹੀ ਜਨਮ ਕਥਾ ਨਿਸ਼ਫਲ ਹੈ। ਜਨਮ ਤੋਂ ਲੈ ਕੇ ਮਰਨ ਦੇ ਤੱਕ ਜਿੰਨਾ ਵੀ ਜੀਵਨ ਹੈ ਇਹ ਸਾਰਾ ਨਿਸ਼ਫਲ ਹੈ, ਕਿਸੇ ਲੇਖੇ ਵਿੱਚ ਨਹੀਂ ਲੱਗਦਾ। ਇੱਥੇ ਦੋ ਸ਼ਬਦ ਇਕੱਠੇ ਵਰਤੇ, ਇੱਕ ਸਾਧੂ ਆ ਗਿਆ, ਇੱਕ ਸਾਧ ਸ਼ਬਦ ਆ ਗਿਆ। ਤੇ ਸਾਧ ਦਾ ਅਰਥ ਸੰਤ, ਮਹਾਂਪੁਰਸ਼, ਕਮਾਈ ਕਰਨ ਵਾਲਾ, ਤਤਵੇਤਾ, ਗੁਰੂ ਪਿਆਰਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿਸ ਸਾਧ ਗੁਰੂ ਦੇ ਪਿਆਰੇ ਮਹਾਂਪੁਰਖ ਸੰਤ ਭਗਤ ਨੇ, ਸਾਧੂ ਜਿਹੜੇ ਸਤਿਗੁਰੂ ਹਨ ਉਹਨਾਂ ਦੇ ਚਰਨ ਪੂਜ, ਨੇਕ ਪਦ ਚਰਨਾਂ ਨੂੰ ਸੇਵੇ ਸੇਵਨਾ ਕੀਤਾ। ਜਿਹੜੇ ਸੰਤ ਗੁਰਸਿੱਖ ਮਹਾਤਮਾ ਕਮਾਈ ਵਾਲੀਆਂ ਰੂਹਾਂ ਪਰਮ ਪੂਜ ਨੇਕ ਸਤਿਗੁਰਾਂ ਦੇ ਚਰਨਾਂ ਨੂੰ ਪੂਜਦੀਆਂ ਨੇ, ਗੁਰੂ ਦਾ ਸੇਵਨ ਕਰਦੀਆਂ ਹਨ ਨਾਮ ਦਾ, ਉਹਨਾਂ ਦਾ ਮਨੁੱਖਾ ਜਨਮ ਸਹਿਤ ਫਲ ਦੇ ਹੁੰਦਾ, ਬ੍ਰਹਮ ਗਿਆਨ ਦਾ ਫਲ ਲੱਗਦਾ ਉਹਨਾਂ ਨੂੰ। ਤੇ ਸਮਾਥਾ ਦਾ ਅਰਥ ਉਹ ਸਹਿਤ ਮਾਲਕ ਦੇ ਹੋ ਜਾਂਦੇ ਨੇ, ਭਾਵ ਸੇਵਕ ਬਣ ਜਾਂਦੇ ਹਨ ਪੂਰੇ ਗੁਰੂ ਦੇ। ਨਿਮਰਤਾ ਦੇ ਨਾਲ ਬੇਨਤੀ ਕਰਨੀ ਸਿਖਾਉਂਦੇ ਨੇ ਗੁਰੂ ਰਾਮਦਾਸ ਮਹਾਰਾਜ ਜੀ, ਦੋਵੇਂ ਹੱਥ ਜੋੜ ਕੇ ਇਹ ਬੇਨਤੀ ਕਰਨੀ ਹੈ ਜਿਹੜੇ ਆਪ ਜੀ ਦੇ ਦਾਸ ਨੇ, ਉਹਨਾਂ ਦਾਸਾਂ ਦੇ ਅੱਗੇ ਦਾਸਾਂ ਦਾ ਮੈਨੂੰ ਦਾਸਨ ਕਹੀਏ, ਨਿਮਰਤਾ ਵਾਲਾ ਸੇਵਕ ਬਣਾ ਦਿਓ। ਇੰਨੀ ਕੁ ਨਿਮਰਤਾ ਆ ਜਾਵੇ ਤੇਰੇ ਦਾਸਾਂ ਦੇ ਦਾਸ, ਉਹਨਾਂ ਦਾ ਮੈਂ ਦਾਸ ਸੇਵਕ ਬਣ
ਜਾਵਾਥਾ।
ਇਹ ਜਗਤ ਦੇ ਨਾਥਾ ਮਾਲਕ ਪਰਮਾਤਮਾ, ਸਾਰੇ ਜਗਤ ਨੂੰ ਨੱਥ ਪਾਉਣ ਵਾਲੇ, ਵਸ ਵਿੱਚ ਕਰਨ ਵਾਲੇ ਵਾਹਿਗੁਰੂ ਜੀ, ਐਸੇ ਮੇਰੇ ਤੇ ਦਇਆ ਦ੍ਰਿਸ਼ਟੀ ਆਪਣੀ ਧਾਰਨੀ ਕਰੋ, ਪਾਉਣੀ ਕਰੋ।
ਅੰਦਲੇ ਗਿਆਨਹੀਨ ਅਗਿਆਨੀ,
ਅਸੀਂ ਤੇ ਅੰਦਲੇ ਅੰਨੇ ਹਾਂ, ਮੇਰੇ ਮਨ ਤੇ ਬੁੱਧੀ ਰੂਪ ਨੇਤਰਾਂ ਦੇ ਵਿੱਚ ਵਿਚਾਰ ਦੀ ਜੋਤ ਨਜ਼ਰ ਨਹੀਂ ਹੈ, ਇਸ ਕਰਕੇ ਮਨ ਕਰਕੇ ਅੰਨੇ ਹਾਂ, ਗਿਆਨਹੀਨ ਅਗਿਆਨੀ। ਸਾਨੂੰ ਕੋਈ ਵੀ ਐਸਾ ਸ਼ਾਸਤਰਾਂ ਦਾ ਗਿਆਨ ਜਾਂ ਪਰਮਾਰਥ ਦਾ, ਪਰਮਾਤਮਾ ਦੇ ਦਰ ਦਾ, ਕੋਈ ਭਾਉ ਭਗਤੀ ਕਰਨ ਦਾ ਕੋਈ ਗਿਆਨ ਨਹੀਂ ਹੈ, ਅਗਿਆਨੀ, ਬੇਸਮਝ ਹਾਂ, ਮੂਰਖ ਹਾਂ।
ਚੱਲ ਮਾਰਗ ਪੰਥਾ,
ਅਸੀਂ ਦੁਨੀਆਂ ਦੇ ਮਾਰਗ ਰਸਤਿਆਂ ਤੇ ਤਾਂ ਬਹੁਤ ਤਰ੍ਹਾਂ ਨਾਲ ਚੱਲਣਾ ਜਾਣਦੇ, ਦੁਨੀਆਂ ਵਿੱਚ ਬੰਦਾ ਬੜੀਆਂ ਤਰੱਕੀਆਂ ਕਰ ਲੈਂਦਾ, ਪਰੰਤੂ ਜਿਹੜਾ ਪੰਥ ਮਾਰਗ ਹੈ ਭਗਤੀ ਦਾ, ਉਹਦਾ ਪਤਾ ਹੀ ਕੋਈ ਨਹੀਂ ਹੈ। ਭਗਤੀ ਕਿੰਨੇ ਤਰ੍ਹਾਂ ਦੀ, ਮੋਢਾ ਭਗਤੀ ਨੌ ਪ੍ਰਕਾਰ ਦੀ ਹੈ, ਪਰਾ ਭਗਤੀ ਜਿਹੜੀ ਪ੍ਰੇਮਾ ਭਗਤੀ ਦਸਵੇਂ ਪ੍ਰਕਾਰ ਦੀ ਮੰਨਦੇ ਨੇ, ਇਹਨਾਂ ਦਾ ਸਾਨੂੰ ਗਿਆਨ ਹੀ ਨਹੀਂ ਹੈ। ਦੁਨੀਆਂ ਦੇ ਜਿਹੜੇ ਮਾਰਗ ਰਸਤੇ ਉਹਨਾਂ ਤੇ ਚੱਲਦੇ ਹਾਂ, ਤੇ ਪੰਥਾ ਜਿਹੜਾ ਸਿੱਖੀ ਦਾ ਮਾਰਗ ਹੈ ਇਹਦਾ ਪਤਾ ਹੀ ਨਹੀਂ। ਭਗਤੀ ਦਾ ਮਾਰਗ ਹੈ, ਗੁਰੂ ਦੀ ਸਾਧ ਸੰਗਤ ਦਾ ਮਾਰਗ ਹੈ, ਇਹ ਵੀ ਮਹਾਰਾਜ ਸਾਨੂੰ ਸੂਝ ਹੀ ਨਹੀਂ ਹੈ ਕਿਵੇਂ ਚੱਲਣਾ ਕਰਾਂਗੇ। ਦੁਨੀਆਂ ਦੇ ਮਾਰਗ ਰਸਤਿਆਂ ਤੋਂ ਉੱਚਾ ਉੱਠ ਕੇ ਸਿੱਖੀ ਦੇ ਪੰਥਾ ਰਸਤੇ ਦੇ ਉੱਪਰ, ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਇਹ ਬੇਨਤੀ ਕਰੋ ਹਮ ਅੰਧਲੇ ਕੋ, ਸਾਨੂੰ ਅੰਧਲੇ ਅੰਨਿਆਂ ਨੂੰ ਮਨ ਬੁੱਧੀ ਰੂਪ ਐਸੇ ਨੇਤਰਾਂ ਵਿੱਚ ਵਿਚਾਰ ਦੀ ਨਜ਼ਰ ਨਾ ਹੋਣ ਕਰਕੇ ਅੰਨੇ ਹਾਂ, ਤੇ ਗੁਰ ਅੰਚਲ ਬੀਜੈ। ਸੂਰਮੇ ਬੰਦੇ ਨੂੰ, ਅੰਨੇ ਪੁਰਖ ਨੂੰ ਜੇ ਲੈ ਕੇ ਜਾਣਾ ਤੇ ਉਹਨੂੰ ਅੰਚਲ ਪੱਲਾ ਪਕੜਾ ਦਿਓ, ਹੱਥ ਪਕੜ ਲਓ, ਬਾਂਹ ਫੜ ਕਰਕੇ ਜਿੱਥੇ ਮਰਜ਼ੀ ਉਹਨੂੰ ਲੈ ਜਾਓ ਤੇ ਤੁਰਿਆ ਜਾਵੇਗਾ। ਜਦੋਂ ਪੱਲਾ ਛੱਡ ਦਿੱਤਾ ਤੇ ਬਾਂਹ ਹੱਥ ਛੱਡ ਦਿੱਤਾ ਤੇ ਫਿਰ ਉੱਥੇ ਖੜਾ ਰਹੇਗਾ। ਇਸੇ ਤਰ੍ਹਾਂ ਅਸੀਂ ਅੰਨਿਆਂ ਦੇ ਨਿਆਈ ਹਾਂ, ਤੇ ਸਤਿਗੁਰੂ ਤੁਸੀਂ ਸਾਨੂੰ ਆਪਣੀ ਸ਼ਰਨ ਦਾ ਪੱਲਾ ਦੇ ਦਿਓ, ਸਿੱਖੀ ਦਾ ਪੱਲਾ ਪਕੜਾ ਦੇਣਾ ਕਰੋ, ਭਗਤੀ ਦਾ ਜਿਹੜਾ ਪੱਲਾ ਹੈ, ਨਾਮ ਦਾ ਪੱਲਾ ਸਾਨੂੰ ਦੀਜਾ ਦੇ ਦੇਣਾ ਕਰੋ। ਆਪ ਜੀ ਦੀ ਸੰਗਤ ਦੇ ਵਿੱਚ ਮਲੰਥਾ ਮਿਲ ਕਰਕੇ ਅਸੀਂ ਵੀ ਆਪ ਜੀ ਦੇ ਭਾਉ ਭਗਤੀ ਦੇ ਰਸਤੇ ਤੇ ਪਰਮਾਰਥ ਦੇ ਵੱਲ ਨੂੰ ਚੱਲਣ ਵਾਲੇ ਬਣ ਜਾਈਏ। ਜਦੋਂ ਉਸ ਮਾਰਗ ਰਸਤੇ ਤੇ ਚੱਲਾਂਗੇ, ਫਿਰ ਪਰਮਾਤਮਾ ਦੇ ਦਰ ਦੇ ਤੱਕ ਸਾਡੀ ਪਹੁੰਚ ਹੋ ਜਾਵੇਗੀ। ਸ਼ਰਨ ਦਾ ਪੱਲਾ, ਗੁਰੂ ਦੀ ਸ਼ਰਨ ਲੈ ਲਈਏ। ਸਿੱਖੀ ਦਾ ਪੱਲਾ ਹੈ, ਭਾਉ ਭਗਤੀ ਦਾ ਪੱਲਾ ਹੈ। ਜਦੋਂ ਸਤਿਗੁਰੂ ਇਹ ਪੱਲੇ ਪਕੜਾ ਦਿੰਦੇ ਨੇ, ਫਿਰ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਸਿੱਖ ਨੂੰ ਆਪਣੇ ਵਿੱਚ ਹੀ ਅਭੇਦਤਾ ਦੇ ਦਿੰਦੇ ਨੇ, ਆਪਣੇ ਸਰੂਪ ਦੇ ਵਿੱਚ ਹੀ ਉਸਨੂੰ ਅਭੇਦ ਕਰਕੇ ਆਪਣਾ ਰੂਪ ਬਣਾ ਲੈਂਦੇ ਹਨ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਪਾਵਨ ਸ੍ਰੀ ਮੁੱਖ ਵਾਕ ਅੰਮ੍ਰਿਤ ਵੇਲੇ ਸਾਨੂੰ ਅੱਜ ਬਖਸ਼ਿਸ਼ ਕੀਤਾ, ਰਲ ਮਿਲ ਕਰਕੇ ਆਪਾਂ ਵਿਚਾਰਿਆ ਹੈ। ਹੁਣ ਜੋ ਸਾਧ ਸੰਗਤ ਦੀ ਮਾਘ ਦੇ ਮਹੀਨੇ ਦੀ ਵਿਚਾਰ ਹੈ, ਕੁੱਝ ਕੁ ਸਮੇਂ ਵਾਸਤੇ ਪਿਆਰ ਸਤਿਕਾਰ ਨਾਲ ਸ੍ਰਵਣ ਕਰੀਏ ਜੀ।
ਮਾਘ ਮੱਝਣ ਸੰਗ ਸਾਧੂਆ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮਾਘ ਰਾਗ ਦੇ ਅੰਦਰ 12 ਮਾਹਾਂ ਦੇ ਦੁਆਰਾ ਉਪਦੇਸ਼ ਸਾਨੂੰ ਮਾਘ ਦੇ ਮਹੀਨੇ ਦਾ ਦੇ ਰਹੇ ਨੇ। ਮਾਘ ਮੱਝਣ ਸੰਗ ਸਾਧੂਆ, ਮਾਘ ਦਾ ਜਿਹੜਾ ਮਹੀਨਾ ਹੈ ਇਸ ਦੇ ਵਿੱਚ ਮੱਝਣ ਦਾ ਅਰਥ ਹੈ ਪੁਰਬਾਂ ਦਾ ਇਸ਼ਨਾਨ। ਇੱਕ ਭਾਰਦਵਾਜ ਮੁਨੀ ਹੋਇਆ ਸਾਡੇ ਭਾਰਤ ਦੇ ਵਿੱਚ, ਇਹਨੇ ਪੁਰਾਣੇ ਸਮੇਂ ਦੇ ਵਿੱਚ ਸਾਰੇ ਰਿਸ਼ੀਆਂ ਮੁਨੀਆਂ ਸਾਧੂ ਮਹਾਤਮਾ ਨੂੰ ਇਸ ਮਾਘ ਦੇ ਮਹੀਨੇ ਵਿੱਚ ਪ੍ਰਯਾਗਰਾਜ ਅਲਾਹਾਬਾਦ ਦੀ ਧਰਤੀ ਤੇ ਲੈ ਜਾਣਾ। ਉੱਥੇ ਸਾਰਾ ਮਹੀਨਾ ਜਿਹੜਾ ਸੀ ਮਾਘ ਦਾ, ਕਥਾ ਵਿਚਾਰਾਂ ਹੁੰਦੀਆਂ, ਗੁਰਬਾਣੀ ਦੇ ਪ੍ਰਵਾਹ ਚੱਲਦੇ ਤੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਜਾਂਦੀ ਤੇ ਉਸ ਦਾ ਬੜਾ ਮਹੱਤਵ ਦੱਸਦੇ ਸੀ ਹਿੰਦੂ ਮਤ ਦੇ ਅਨੁਸਾਰ। ਕਿਉਂਕਿ ਇਹ ਜਿਹੜਾ ਮੱਝਣ ਦਾ ਅਰਥ ਪੁਰਬ ਹੈ ਤੇ ਪੁਰਬ ਇਸ ਪ੍ਰਕਾਰ ਦੇ ਨਾਲ ਪੁਰਾਣੇ ਲੋਕ ਪੁਰਬਾਂ ਤੇ ਜਾਂਦੇ ਤੇ ਉੱਥੇ ਮਹੀਨਾ ਮਹੀਨਾ ਬੈਠ ਕਰਕੇ ਆਰਾਧਨਾ ਕਰਦੇ, ਨਾਮ ਦੀਆਂ ਵਿਚਾਰਾਂ ਕਰਦੇ। ਇੱਧਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਿਹੜਾ ਪੁਰਬ ਲਾਇਆ ਹੈ ਇਹ ਸਾਧ ਸੰਗਤ ਦਾ ਪੁਰਬ ਹੈ। ਉੱਥੇ ਤਾਂ ਅਲਾਹਾਬਾਦ ਦੀ ਧਰਤੀ ਤੇ ਪ੍ਰਯਾਗਰਾਜ ਦੇ ਵਿੱਚ ਤਿੰਨ ਜਿਹੜੀਆਂ ਨਦੀਆਂ ਦਾ ਸੁਮੇਲ ਮੰਨਦੇ ਨੇ, ਗੰਗਾ ਤੇ ਜਮੁਨਾ ਪ੍ਰਤੱਖ ਮਿਲਦੀਆਂ ਨੇ ਤੇ ਕਿਲੇ ਦੇ ਹੇਠੋਂ ਦੀ ਆ ਕਰਕੇ ਕਹਿੰਦੇ ਸਰਸਤੀ ਜਿਹੜੀ ਨਦੀ ਇਹ ਵੀ ਉੱਥੇ ਮਿਲ ਜਾਂਦੀ ਹੈ। ਤਿੰਨੇ ਨਦੀਆਂ ਦਾ ਸੁਮੇਲ ਤੇ ਉਸ ਪੁਰਬ ਦਾ ਇਸ਼ਨਾਨ ਦਾ ਮਹੱਤਵ ਬੜਾ ਦੱਸਦੇ ਨੇ। ਪਰੰਤੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਮਾਘ ਦਾ ਮਹੀਨਾ ਹੈ ਮੱਝਣ ਸੰਗ ਸਾਧੂਆਂ। ਜਿਹੜੇ ਸਾਧੂ ਸਾਧਨਾ ਕਰਨ ਵਾਲੇ ਗੁਰੂ ਦੇ ਪਿਆਰੇ ਗੁਰਸਿੱਖ ਕਮਾਈਆਂ ਵਾਲੇ ਹਨ ਇਹਨਾਂ ਦਾ ਸੰਗ ਜਿਹੜਾ ਮਿਲ ਜਾਣਾ, ਸੰਗਤ ਮਿਲ ਜਾਣੀ, ਇਹੀ ਗੁਰਸਿੱਖ ਦੇ ਵਾਸਤੇ ਮੱਝਣ ਕਹੀਏ ਪੁਰਬ ਦਾ ਇਸ਼ਨਾਨ ਹੈ। ਸਾਧ ਸੰਗਤ ਰੂਪੀ ਪ੍ਰਯਾਗ ਰਾਜ ਹੈ, ਇਹਦੇ ਵਿੱਚ ਆ ਕੇ ਜਿਹੜਾ ਪਰਮਾਤਮਾ ਦਾ ਨਾਮ ਸੁਣਨਾ ਇਹ ਗੰਗਾ ਨਦੀ ਵਾਂਗ ਹੈ। ਜਿਹੜਾ ਨਾਮ ਨੂੰ ਸੁਣ ਕਰਕੇ ਫਿਰ ਜ਼ਿੰਦਗੀ ਵਿੱਚ ਉਹਨੂੰ ਮੰਨਣ ਲੱਗ ਜਾਣਾ ਵੀ ਜੋ ਬਚਨ ਕਹੇ ਇਹਨੂੰ ਮੰਨਣ ਵਿੱਚ ਲਿਆਉਣਾ ਹੈ, ਜਿਹੜਾ ਮੰਨਣ ਕਰਨਾ ਇਹ ਸਾਧ ਸੰਗਤ ਦੀ ਜਮੁਨਾ ਨਦੀ ਦੀ ਨਿਆਈ ਹੈ। ਫਿਰ ਤੀਸਰੀ ਸਰਸਵਤੀ ਜਿਹੜੀ ਹੈ ਇਹ ਗੁਪਤ ਰੂਪ ਦੇ ਵਿੱਚ ਆ ਕੇ ਕਿਲੇ ਦੇ ਹੇਠੋਂ ਮਿਲਦੀ ਹੈ। ਇੱਧਰ ਤੀਸਰਾ ਜਿਹੜਾ ਨਦੀ ਆਸਣ ਹੈ ਤੇ ਫਿਰ ਉਹਦੇ ਕਰਕੇ ਅੰਦਰੋਂ ਗੁਪਤ ਜਿਹੜਾ ਪ੍ਰੇਮ ਪ੍ਰਗਟ ਹੋਣਾ ਪਰਮਾਤਮਾ ਦੇ ਨਾਲ ਹਿਰਦੇ ਵਿੱਚ ਇਹ ਸਰਸਵਤੀ ਨਦੀ ਹੈ। ਇਹ ਸਾਧ ਸੰਗਤ ਦੇ ਵਿੱਚ ਸਭ ਕੁੱਝ ਮਿਲਣਾ, ਇੱਥੇ ਨਾਮ ਸੁਣਿਆ ਜਾਣਾ, ਇੱਥੇ ਮੰਨਣ ਵਿੱਚ ਆਵੇਗਾ, ਇੱਥੋਂ ਪਿਆਰ ਲੱਗੇਗਾ। ਜਦੋਂ ਤਿੰਨਾਂ ਦਾ ਸੁਮੇਲ ਹੋ ਜਾਣਾ ਇੱਕ ਮੱਝਣ ਕਹੀਏ ਪੁਰਬ ਬਣ ਜਾਵੇਗਾ ਸਿੱਖ ਦਾ। ਮਾਘ ਦਾ ਮਹੀਨਾ ਹੋਵੇ ਸਤਿਗੁਰੂ ਕਹਿੰਦੇ ਕਮਾਈ ਵਾਲੇ ਸਾਧੂਆਂ ਦੀ ਸੰਗਤ ਮਿਲ ਜਾਵੇ ਨਾਮ ਦੇ ਰਸੀਆਂ ਦੀ, ਉਸ ਵਿੱਚ ਆ ਕਰਕੇ ਜਿਹੜਾ ਮੱਝਣ ਪੁਰਬ ਦਾ ਇਸ਼ਨਾਨ ਹੁੰਦਾ ਹੈ
ਕਰ ਇਸ਼ਨਾਨ।
ਫਿਰ ਇਸ਼ਨਾਨ ਕਿਵੇਂ ਕਰਨਾ ਹੈ ਤੇ ਧੂੜੀ ਕਰ ਇਸ਼ਨਾਨ, ਧੂੜੀ ਦੀ ਨਿਆਈ ਨਿਰਮਾਣਤਾ ਆ ਜਾਵੇ। ਇੱਕ ਮਿੱਟੀ ਹੁੰਦੀ ਇੱਕ ਧੂੜੀ, ਇਹਦੇ ਵਿੱਚ ਫਰਕ ਹੁੰਦਾ। ਤਲੀ ਦੇ ਉੱਤੇ ਰੱਖ ਕੇ ਮਿੱਟੀ ਨੂੰ ਜਦੋਂ ਉਂਗਲ ਦੇ ਨਾਲ ਮਲਾਂਗੇ ਜਿਹਦੇ ਵਿੱਚ ਰੜਕ ਹੋਵੇਗੀ ਉਹ ਮਿੱਟੀ ਹੋਵੇਗੀ, ਜਿਹਦੇ ਵਿੱਚ ਰੜਕ ਖਤਮ ਹੋ ਜਾਵੇ ਕੋਮਲ ਪੁਣਾ ਹੋਵੇ ਉਹਨੂੰ ਧੂੜਾ ਕਹਿੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਧੂੜੀ ਕਰ ਇਸ਼ਨਾਨ, ਸਾਧ ਸੰਗਤ ਦੇ ਵਿੱਚ ਇਸ ਤਰ੍ਹਾਂ ਆਉਣਾ ਵੀ ਧੂੜਾ ਬਣ ਕੇ ਇੱਥੇ ਹੰਕਾਰ ਨਹੀਂ ਹੋਣਾ ਚਾਹੀਦਾ, ਮੈਂ ਇੰਨਾ ਪੜ੍ਹਿਆ ਲਿਖਿਆ, ਮੈਂ ਏਡੀ ਪਦਵੀ ਦਾ ਮਾਲਕ, ਮੈਂ ਅਮੀਰ ਬੰਦਾ, ਇੱਥੇ ਤਾਂ ਗਰੀਬ ਹੀ ਜੁੜਦੇ ਨੇ, ਇਹ ਹੰਕਾਰ ਨਾ ਹੋਵੇ ਅੰਦਰ। ਧੂੜੀ ਬਣ ਕੇ, ਨਿਮਰਤਾ ਵਾਲਾ ਬਣ ਕਰਕੇ ਆਵੇ, ਫਿਰ ਇਸ਼ਨਾਨ ਕੀ ਆਪਣੇ ਮਨ ਦਾ, ਜਿਹੜਾ ਇਸ਼ਨਾਨ ਸਿਮਰਨ ਦੇ ਦੁਆਰਾ ਕਰਨਾ ਕਰੇ, ਨਾਮ ਦੇ ਜਲ ਵਿੱਚ ਚੁੱਭੀਆਂ ਲਾਉਣੀਆਂ ਕਰੇ, ਧੂੜੀ ਵਰਗਾ ਆਪਣਾ ਜੀਵਨ ਬਣਾ ਕੇ ਨਿਰਮਾਣਤਾ ਨਾਲ ਮਨ ਦਾ ਇਸ਼ਨਾਨ ਕਰਨਾ ਕਰ।
ਨਾਮ ਧਿਆਏ ਸੋਨਾ,
ਫਿਰ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਹਰੀ ਦੇ ਨਾਮ ਨੂੰ ਸ਼ਰਧਾ ਤੇ ਵਿਸ਼ਵਾਸ ਰੂਪ ਕੰਨਾਂ ਦੇ ਦੁਆਰਾ ਸੁਣਿਆ ਕਰ। ਸ਼ਰਧਾ ਵੀ ਚਾਹੀਦੀ ਸੁਣਨ ਵਾਸਤੇ, ਵਿਸ਼ਵਾਸ ਭਰੋਸਾ ਵੀ ਚਾਹੀਦਾ ਹੈ, ਤੇ ਫਿਰ ਹੀ ਸਾਧ ਸੰਗਤ ਦੀ ਗੱਲ ਬਣਦੀ ਹੈ। ਜਦੋਂ ਕੋਈ ਸੁਣਦਾ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ, ਫਿਰ ਉਸ ਨਾਮ ਨੂੰ ਧਿਆਏ ਪ੍ਰੀਤੀ ਰੂਪ ਆਪਣੀ ਜਿਹੜੀ ਰਸਨਾ ਜਵਾਨ ਦੇ ਨਾਲ ਧਿਆਉਣਾ ਸ਼ੁਰੂ ਕਰ ਦੇ। ਸੰਗਤ ਵਿੱਚ ਇਹ ਨਹੀਂ ਵੀ ਆਲੇ ਦੁਆਲੇ ਦੇਖ ਕੇ ਮੁੜ ਜਾਣਾ, ਫਲਾਨਾ ਕੀ ਕਰਦਾ, ਇੱਥੇ ਕੀ ਹੋ ਰਿਹਾ, ਬਹੁਤੇ ਅਸੀਂ ਇਸ ਵਾਸਤੇ ਬੈਠਦੇ ਹਾਂ। ਸਤਿਗੁਰੂ ਕਹਿੰਦੇ ਨਾਮ ਨੂੰ ਸੁਣ ਸ਼ਰਧਾ ਵਿਸ਼ਵਾਸ ਦੇ ਕੰਨਾਂ ਨਾਲ, ਪਰਮਾਤਮਾ ਹਰੀ ਦੇ ਨਾਮ ਨੂੰ ਪ੍ਰੀਤ ਰੂਪ ਆਪਣੀ ਰਸਨਾ ਦੇ ਨਾਲ ਧਿਆਉਣਾ ਕਰ। ਫਿਰ ਸਭਨਾ ਸਾਰੇ ਜੀਵਾਂ ਦੇ ਤਾਈਂ ਜੈਸੀ ਯੋਗਤਾ ਹੈ, ਭੁੱਖੇ ਨੂੰ ਅੰਨ ਦਾ ਦਾਨ ਦੇ। ਕਿਸੇ ਦਾ ਤਨ ਨਹੀਂ ਢਕਿਆ, ਨਜੀਕ ਪੁਰਸ਼ ਨੂੰ ਕੋਈ ਵਸਤਰਾਂ ਦਾ ਦਾਨ ਦੇਣਾ ਕਰ। ਪਿਆਸੇ ਨੂੰ ਪਾਣੀ ਦਾ ਦਾਨ ਦੇ ਦੇ, ਤੇ ਇਸ ਲਈ ਜੈਸੀ ਵੀ ਤੇਰੀ ਯੋਗਤਾ ਬਣਦੀ ਹੈ, ਸਾਰਿਆਂ ਦੇ ਤਾਈਂ ਉਹਨਾਂ ਨੂੰ ਦਾਨ ਵੀ ਦੇਣਾ ਕਰ।
ਕਰਨ ਨਾਲ ਉਤਰਾ,
ਜਿਹੜੇ ਜਨਮਾਂ ਜਨਮਾਂਤਰਾਂ ਦੀ ਮਲ ਮੈਲ ਲੱਗੀ, ਉਤਰੇ ਉਤਰ ਜਾਵੇਗੀ। ਜਾਂ ਸਾਧ ਸੰਗਤ ਜਿਹੜੇ ਜਨਮ ਨੇ ਸਾਡੇ ਪਿੱਛੇ ਹੋਏ ਨੇ ਤੇ ਅੱਜ ਭੋਗ ਰਹੇ, ਅੱਗੇ ਫਿਰ ਜਨਮ ਤਿਆਰ ਹਨ, ਇਹ ਸੰਚਿਤ ਕਰਮਾਂ ਕਰਕੇ ਜਨਮ ਹੁੰਦੇ ਨੇ ਜੀਵ ਦੇ। ਇਹ ਜਿਹੜੇ ਸੰਚਿਤ ਕਰਮਾਂ ਦੀ ਮੈਲ ਲੱਗੀ ਹੋਈ, ਜਿੰਨੀ ਦੇਰ ਸੰਚਿਤ ਕਰਮ ਖੜੇ ਨੇ ਉਨੀ ਦੇਰ ਤੱਕ ਜੰਮਣਾ ਮਰਨਾ ਨਹੀਂ ਮਿਟੇਗਾ। ਜਨਮ ਦੇਣ ਵਾਲੇ ਜਿਹੜੇ ਕਰਮ ਸੰਚਿਤ ਕਰਮ ਨੇ, ਇਹਨਾਂ ਦੀ ਮੈਲ ਵੀ ਉਤਰੇ ਲੱਥ ਜਾਵੇਗੀ, ਲੈ ਜਾਵੇਗੀ।
ਮਨ ਤੋਂ ਜਾਏ ਗੁਮਾਨ,
ਫਿਰ ਮਨ ਦੇ ਵਿੱਚ ਬਹੁਤ ਤਰ੍ਹਾਂ ਦਾ ਜਿਹੜਾ ਗੁਮਾਨ ਹੰਕਾਰ, ਕੋਈ ਉੱਚੀ ਜਾਤੀ ਦਾ ਹੰਕਾਰ ਕਰੀ ਜਾਂਦਾ, ਕੋਈ ਸੋਹਣੇ ਰੰਗ ਰੂਪ ਦਾ ਹੰਕਾਰ ਕਰੀ ਜਾਂਦਾ, ਕਿਸੇ ਨੂੰ ਚਾਰ ਗੁਣ ਦੇ ਤੇ ਗੁਣਾਂ ਦਾ ਹੀ ਹੰਕਾਰੀ ਹੋ ਜਾਂਦਾ, ਕਿਸੇ ਨੂੰ ਕੁੱਝ ਨਹੀਂ ਦਿੱਤਾ ਤੇ ਐਵੇਂ ਹੰਕਾਰ ਕਰਨ ਲੱਗ ਜਾਂਦਾ। ਮਨ ਤੇ ਜਾਏ ਗੁਮਾਨ, ਮਨ ਦੇ ਵਿੱਚੋਂ ਐਸਾ ਜਿਹੜਾ ਗੁਮਾਨ ਹੰਕਾਰ ਹੈ, ਇਹ ਵੀ ਚੱਲਿਆ ਜਾਂਦਾ, ਦੂਰ ਹੋ ਜਾਂਦਾ ਹੈ।
ਕ੍ਰੋਧਨ
ਜਿਹੜੇ ਪੰਜ ਵਿਕਾਰ ਹਨ, ਇਹਨਾਂ ਵਿੱਚੋਂ ਪਹਿਲੇ ਨੰਬਰ ਤੇ ਕਾਮ ਹੈ। ਕਾਮ ਕਾਮ ਸਭ ਕੋ ਕਹੇ, ਕਾਮਨਾ ਜਾਣੈ ਕੋਈ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਕਾਮ ਕ੍ਰੋਧ ਨਾ ਮੋਹੀਐ, ਇਹ ਕਾਮ ਵੀ ਆ ਕਰਕੇ ਮੋਹੀਐ, ਮੋਹਿਤ ਨਹੀਂ ਕਰਦਾ, ਤੇ ਕ੍ਰੋਧ ਹੁੰਦਾ ਹੈ ਮਨ ਦੀ ਪਿਆਰੀ ਵਸਤੂ ਨੂੰ ਛੇੜਨ ਕਰਕੇ ਮਨ ਦੀ ਬਿਰਤੀ ਤੀਕਸ਼ਣ ਹੋ ਜਾਣੀ, ਇਹ ਕ੍ਰੋਧ ਦਾ ਲੱਖਣ ਹੈ। ਤੇ ਕ੍ਰੋਧ ਵੀ ਨਾ ਮੋਹੀਐ, ਇਹ ਵੀ ਨਹੀਂ ਮੋਹ ਸਕਦਾ, ਨਾ ਤੇ ਕਦੇ ਕਾਮ ਦਾ ਪ੍ਰਭਾਵ ਪੈਂਦਾ, ਨਾ ਕ੍ਰੋਧ ਆ ਕਰਕੇ ਛੂਹਣਾ ਕਰਦਾ ਹੈ। ਜਿਹੜਾ ਲੋਭ ਹੈ, ਇਹ ਲੋਭ ਕੂਕਰ ਵਰਗਾ ਹੁੰਦਾ, ਕੂਕਰ ਜਿਵੇਂ ਹੈ ਲੋਭੀ ਹੋ ਕਰਕੇ ਥਾਂ ਥਾਂ ਤੇ ਭਟਕਦਾ ਹੈ, ਇਸੇ ਪ੍ਰਕਾਰ ਲੋਭੀ ਬੰਦਾ ਵੀ ਕੂਕਰ ਦੀ ਨਿਆਈ ਤੇ ਭੱਖ ਅਭੱਖ ਸਭ ਖਾਏ ਸਾਰੇ ਹੀ ਖਾਈ ਜਾਂਦਾ, ਕਿਹੜਾ ਖਾਣਾ ਕਿਹੜਾ ਛੱਡਣਾ ਇਹ ਨਾ ਪਤਾ ਹੋਣਾ, ਸੋਝੀ ਨਾ ਹੋਣੀ, ਇਹ ਲੋਭੀ ਬੰਦੇ ਦੀ ਨਿਸ਼ਾਨੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਜਿਹੜਾ ਕੂਕਰ ਦੀ ਨਿਆਈ ਲੋਭ ਬੈਠਾ ਹੈ ਅੰਦਰ, ਬੇ ਵਿਸ਼ੇਸ਼ ਕਰਕੇ ਨਸੈ, ਉਹ ਵੀ ਨਸ ਜਾਂਦਾ, ਦੂਰ ਹੋ ਜਾਂਦਾ।
ਸੱਚਾ ਮਾਰਗ ਚੱਲਦੇ ਆ,
ਸੱਚਾ ਜਿਹੜਾ ਮਾਰਗ ਹੈ ਭਗਤੀ ਦਾ, ਸੱਚਾ ਰਸਤਾ ਨਾਮ ਸਿਮਰਨ ਕਮਾਈ ਕਰਨ ਦਾ, ਸੱਚਾ ਰਸਤਾ ਹੈ ਸੇਵਾ ਕਰਨ ਦਾ, ਇਸ ਮਾਰਗ ਰਸਤੇ ਤੇ ਚੱਲਦਿਆਂ ਹੋਇਆਂ
ਜਹਾਨ,
ਜਿਹੜਾ ਜਹਾਨ ਇਹ ਸੰਸਾਰ ਹੈ, ਇਹ ਜਗਤ ਪਰਮਾਤਮਾ ਨੇ ਪੈਦਾ ਕੀਤਾ, सच्चे रास्ते ते चलन वाले भी सारा जगत ही उस्तति करदा ओदी शोभा करदा बड़ियाई कहिंदा है।
ਸੱਠ ਤੀਰਥ ਸਗਲ ਪੁੰਨ
ਅੱਠ ਤੇ ਸੱਠ ਜਿਹੜੇ ਅਠਾਹਠ ਤੀਰਥ ਬਣ ਜਾਂਦੇ ਨੇ ਦੁਨੀਆਂ ਦੇ ਲੱਖਾਂ ਤੀਰਥ ਨੇ ਇਹਨਾਂ ਵਿੱਚੋਂ ਅਠਾਹਠ ਤੀਰਥ ਮੁੱਖ ਮੰਨੇ ਗਏ ਨੇ ਵੀ ਜਿਹਨੇ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਉਹਨੇ ਦੁਨੀਆਂ ਦੇ ਤੀਰਥਾਂ ਦੇ ਇਸ਼ਨਾਨ ਕਰ ਲਏ। ਅਠਾਹਠ ਤੀਰਥਾਂ ਦਾ ਜਿਹੜਾ ਮਹਾਤਮ ਹੈ ਸਗਲ ਪੁੰਨ ਬਹੁਤ ਸਾਰੇ ਜਿਹੜੇ ਬੰਦਾ ਪੁੰਨ ਕਰਦਾ ਕਿਸੇ ਦੀ ਕੋਈ ਮਦਦ ਕਰ ਦੇਣੀ ਕਿਸੇ ਗਰੀਬ ਦੀ ਕੋਈ ਰਾਖੀ ਕਰ ਲੈਣੀ ਇਹਦੀ ਪੁੰਨ ਕੋਈ ਪ੍ਰਸ਼ਾਦਾ ਪਾਣੀ ਛਕਾ ਦੇਣਾ ਪੁੰਨ ਹੈ ਤੇ ਕਿਸੇ ਨੂੰ ਅੱਜ ਕੱਲ੍ਹ ਦੇ ਮਹੀਨੇ ਵਸਤਰ ਕੋਈ ਨਿੱਘੇ ਦੇ ਦੇਣੇ ਇਹ ਵੀ ਪੁੰਨ ਮੰਨਿਆ ਜਾਂਦਾ। ਜਿੰਨੇ ਵੀ ਦੁਨੀਆਂ ਦੇ ਸਗਲ ਤਮਾਮ ਪੁੰਨ ਹਨ
ਦਇਆ ਪ੍ਰਵਾਨ
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤਾਂ ਪ੍ਰਵਾਨ ਨੇਕ ਹੋਣਗੇ ਜੇਕਰ ਜੀ ਦਇਆ ਜੀਵਾਂ ਦੇ ਉੱਤੇ ਦਇਆ ਕਰਨੀ ਜਾਣਦਾ ਹੋਵੇ। ਇੱਕ ਪਾਸੇ ਛੁਰੀਆਂ ਮਾਰ ਕੇ ਜੀਵਾਂ ਦੀਆਂ ਗਰਦਨਾਂ ਕੱਟੀ ਜਾਵੇ ਤੇ ਦੂਜੇ ਪਾਸੇ ਨਿੱਘੇ ਵਸਤਰ ਦੀ ਜੀਵਾਂ ਨੂੰ ਵੰਡੀ ਜਾਵੇ ਤੇ ਇਹ ਕਾਹਦਾ ਸਾਧ ਸੰਗਤ ਦੀ ਜਿਹੜਾ ਪੁੰਨ ਹੋਇਆ। ਜੀ ਦਇਆ ਪ੍ਰਵਾਨ ਆਪਣਾ ਜਿਹੜਾ ਜੀਵ ਆਤਮਾ ਹੈ ਇਹਦੇ ਉੱਤੇ ਦਇਆ ਕਰਨੀ ਵੀ ਪਰਮਾਤਮਾ ਵਾਹਿਗੁਰੂ ਨੇ ਦੇਖੋ ਮੈਨੂੰ ਕਿੰਨਾ ਤਰਸ ਕਰਕੇ ਮਨੁੱਖਾ ਸਰੀਰ ਦਿੱਤਾ ਜਿੰਦ ਜਾਨ ਦਿੱਤੀ ਆਤਮਾ ਦਿੱਤੀ ਹੈ ਇਸ ਸਰੀਰ ਵਿੱਚ ਰਹਿ ਕੇ ਮੈਂ ਪੁੰਨ ਦਾਨ ਕਰਾਂ ਤੇ ਪਰਮਾਤਮਾ ਦਾ ਸਿਮਰਨ ਕਰਕੇ ਇਹਨੂੰ ਸਫਲਾ ਕਰਾਂ ਫਿਰ ਕਿਤੇ ਪ੍ਰਵਾਨ ਨੀਕਤਾ ਹੁੰਦੀ ਹੈ। ਅਠਾਹਠ ਤੀਰਥਾਂ ਦਾ ਮਹਾਤਮ ਸਾਰੇ ਜਿੰਨੇ ਪੁੰਨ ਨੇ ਉਹਨਾਂ ਦਾ ਮਹਾਤਮ ਤੇ ਤਾਂ ਜੀਵ ਨੂੰ ਪ੍ਰਾਪਤ ਹੈ ਜੇ ਜੀਵਾਂ ਤੇ ਦਇਆ ਕਰਨੀ ਜਾਣਦਾ ਹੋਵੇ। ਐਸੇ ਦੇਵੀ ਗੁਣ ਹਨ ਜਿਨ੍ਹਾਂ ਨੂੰ ਪਰਮਾਤਮਾ ਦਇਆ ਦ੍ਰਿਸ਼ਟੀ ਕਰਕੇ ਕਿਰਪਾ ਦੇ ਘਰ ਵਿੱਚ ਆ ਕੇ ਆਪ ਦੇ ਦਿੰਦਾ
ਪੁਰਖ ਸੁਜਾਨ
ਉਹ ਪੁਰਖ ਫਿਰ ਵਿਅਕਤੀ ਜਿਹੜਾ ਸੁਜਾਨ ਚਤਰ ਹੈ ਸਿਆਣਾ ਹੈ ਤਤ ਦੇਤਾ ਹੈ ਸੁਗੜ ਹੈ
ਮਿਲਿਆ ਪ੍ਰਭ ਆਪਣਾ
ਜਿਨ੍ਹਾਂ ਨੂੰ ਆਪਣਾ ਪ੍ਰਭੂ ਪਰਮਾਤਮਾ ਮਿਲਿਆ ਕਹੀਏ ਪ੍ਰਗਟ ਹੋਇਆ ਜਿਨ੍ਹਾਂ ਨੇ ਸਖਿਆਤ ਕਰ ਲਿਆ ਆਤਮਾ ਸਰੂਪ ਦੇ ਦੀਦਾਰ ਜਿਨ੍ਹਾਂ ਨੇ ਕਰ ਲਏ ਹਨ
ਕੁਰਬਾਨ
ਗੁਰੂ ਪਿਆਰਿਆਂ ਤੋਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਮੈਂ ਦਾਸ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਬਲਿਹਾਰ ਜਾਨਾ ਕੁਰਬਾਨ ਜਾਨਾ ਹਾਂ
ਮੈਂ ਸੁੱਚੇ ਸੇ ਕਾਂਡੀਆ
ਮਾਘ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ ਉਹ ਗੁਰੂ ਦੇ ਪਿਆਰੇ ਮਨੁੱਖਾ ਜਨਮ ਦੇ ਵਿੱਚ ਸੁੱਚੇ ਕਹੀਏ ਪਵਿੱਤਰ ਜੀਵਨਾਂ ਵਾਲੇ ਕਾਂਡੀਆ ਕੱਢੇ ਜਾਂਦੇ ਹਨ
ਪੂਰਾ ਗੁਰ ਮਿਹਰਬਾਨ
ਜਿਨ੍ਹਾਂ ਦੇ ਉੱਪਰ ਪੂਰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਸਾਹਿਬ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਮਿਹਰਬਾਨ ਹੋ ਜਾਂਦੇ ਨੇ ਜਿਨ੍ਹਾਂ ਤੇ ਪੂਰੇ ਗੁਰੂ ਨੇ ਮਿਹਰ ਕਰ ਦਿੱਤੀ ਉਹਨਾਂ ਦਾ ਜਿਹੜਾ ਮਾਘ ਦਾ ਮਹੀਨਾ ਹੈ ਇਹ ਵੀ ਸੁੱਚਾ ਪਵਿੱਤਰ ਮੰਨਿਆ ਜਾਂਦਾ ਤੇ ਬਾਕੀ ਮਨੁੱਖਾ ਸਰੀਰ ਸਾਰਾ ਹੀ ਮਾਘ ਦਾ ਮਹੀਨਾ ਹੈ ਉਹ ਗੁਰਮੁਖ ਪਿਆਰੇ ਸੁੱਚੇ ਪਵਿੱਤਰ ਜਿਹੜੇ ਜੀਵਨਾਂ ਦੇ ਮਾਲਕ ਕਹੇ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਮਾਘ ਦੇ ਮਹੀਨੇ ਦੁਆਰਾ ਸਾਨੂੰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਦੀ ਕਿਰਪਾ ਕਰਨ ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤੇ ਤਨਾਂ ਦੇ ਵਿੱਚ ਲੀਨ ਹੋਣ ਜਿਸ ਕਰਕੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਸਕੀਏ। ਸਮੁੱਚੀਆਂ ਸੰਗਤਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦੇ ਅੱਜ ਦੇ ਮਹਾਨ ਪਾਵਨ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਤੇ 40 ਮੁਕਤਿਆਂ ਦੀ ਸ਼ਹੀਦੀ ਨੂੰ ਸਾਡੀ ਕੋਟ ਕੋਟ ਪ੍ਰਣਾਮ ਹੋਵੇ। ਸੋ ਸਤਿਗੁਰੂ ਪਾਤਸ਼ਾਹ ਸਾਰੀਆਂ ਸੰਗਤਾਂ ਦੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਆਓ ਇੱਥੇ ਹੀ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੁਨ ਕੁਰਬਾਨ ਮਾਘ ਸੁੱਚੇ ਸੇ ਕਾਂਡੀਆ ਜਿਨ ਪੂਰਾ